ਸਤਿਗੁਰੂ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਖਾਲਸੇ ਪੰਥ ਨੂੰ ਆਤਮ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਯੋਗ ਦੇ ਸੰਬੰਧ ਵਿੱਚ ਸਿੱਖਾਂ ਨੇ ਭਾਈ ਸਾਹਿਬ ਨੂੰ ਪੁੱਛਿਆ ਵੀ ਯੋਗ ਸ਼ਾਸਤਰ ਦਾ ਕੀ ਸਿਧਾਂਤ ਹੈ। ਭਾਈ ਦਇਆ ਸਿੰਘ ਜੀ ਨੇ ਯੋਗ ਦੇ 8 ਅੰਗ ਦੱਸੇ ਨੇ ਕਿ ਯੋਗ ਦੇ 8 ਅੰਗ ਹਨ, ਜਿਹਦੇ ਚੋਂ ਪਹਿਲਾ ਯਮ ਹੈ, ਦੂਸਰਾ ਨੇਮ ਹੈ, ਫਿਰ ਆਸਣ ਹੈ, ਪ੍ਰਾਣਾਯਾਮ ਹੈ, ਪ੍ਰਤੀਹਾਰ ਹੈ, ਧਾਰਨਾ ਹੈ, ਧਿਆਨ ਹੈ, ਸਮਾਧੀ ਹੈ। ਉਹਦੇ ਵਿੱਚੋਂ ਜਿਹੜੇ ਪਹਿਲੇ 2 ਅੰਗ ਨੇ ਯਮ ਤੇ ਨੇਮ, ਉਹ 15-15 ਪ੍ਰਕਾਰ ਦੇ ਹਨ। 15 ਤਰ੍ਹਾਂ ਦਾ ਯਮ ਦੱਸਿਆ ਤੇ 15 ਹੀ ਤਰ੍ਹਾਂ ਦਾ ਨੇਮ ਦੱਸਿਆ। ਹੁਣ ਜੋ ਯੋਗ ਦਾ ਤੀਸਰਾ ਅੰਗ ਹੈ ਆਸਣ, ਜਿਹਦੇ ਬਾਬਤ ਗੁਰਬਾਣੀ ਚ ਮੇਰੇ ਪਾਤਸ਼ਾਹ ਨੇ ਸੰਕੇਤ ਦਿੱਤਾ, ਯੋਗ ਸਿੱਧ ਆਸਣ 84 ਇਹ ਵੀ ਕਰ ਰਹਿਆ ਵੱਡੀ ਆਰਜਾ, ਫਿਰ ਜਨਮੈ ਹਰਿ ਸਿਉ ਸੰਗ ਨ ਗਹਿਆ। ਯੋਗੀਆਂ ਦੇ ਜਿਹੜੇ ਆਸਣ ਦੱਸੇ ਜਾਂਦੇ ਹਨ, ਜਿਹਨਾਂ ਆਸਣਾਂ ਤੇ ਬੈਠ ਕੇ ਉਹ ਤਪ ਸਾਧਦੇ ਨੇ, ਯੋਗ ਸਾਧਦੇ ਨੇ, ਉਹ ਵੀ ਯੋਗ ਦਾ ਇੱਕ ਅੰਗ ਹੈ ਆਸਣ। ਉਹਦਾ ਵਰਣਨ ਭਾਈ ਦਇਆ ਸਿੰਘ ਜੀ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਦਿਆਂ, ਭਾਈ ਦਇਆ ਸਿੰਘ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ 84 ਲੱਖ ਜੋਨ ਜੀਵ ਕੀ,
84 ਲੱਖ ਜੋਨੀਆਂ ਹਨ, 84 ਲੱਖ ਜੋਨੀਆਂ ਦਾ ਵਰਤਾਰਾ ਪੂਰੇ ਬ੍ਰਹਿਮੰਡ ਵਿੱਚ, ਪੂਰੀ ਧਰਤੀ ਤੇ, ਆਕਾਸ਼ ਵਿੱਚ, ਜਲ ਵਿੱਚ ਹੈ। ਹਾਂਜੀ,
ਬੈਠਕ ਤਿਤੀ ਸੁਆਸਨ ਜਾਨ।
ਹੁਣ ਜਿਹੜੀ 84 ਲੱਖ ਜੋਨੀ ਹੈ, ਉਹਨਾਂ ਸਾਰਿਆਂ ਦੀ ਬੈਠਕ ਵੀ ਹੈ। ਬੈਠਕ ਦਾ ਮਤਲਬ ਹੁੰਦਾ ਵੀ ਸ਼ੇਰ ਕਿਵੇਂ ਬੈਠਦਾ, ਹਿਰਨ ਦੀ ਬੈਠਕ ਕੀ ਹੈ, ਕੁੱਤੇ ਦੀ ਬੈਠਕ ਕੀ ਹੈ, ਮੋਰ ਕਿਵੇਂ ਬੈਠਦਾ, ਕਬੂਤਰ ਕਿਵੇਂ ਬੈਠਦਾ, ਇਹ ਜਿੰਨੇ ਜੀਵ ਜੰਤ ਨੇ ਇਹਨਾਂ ਸਾਰਿਆਂ ਦੀ ਬੈਠਕ ਹੈ। ਇਹਨਾਂ ਦੇ ਸਾਰਿਆਂ ਦੇ ਬੈਠਣ ਦਾ ਤਰੀਕਾ, ਸੱਪ ਦੇ ਬੈਠਣ ਦਾ ਤਰੀਕਾ, ਨੇਵਲਾ ਕਿਵੇਂ ਬੈਠਦਾ, ਇਹ ਸਾਰੇ ਪਸ਼ੂ ਪੰਛੀ ਜਾਨਵਰ ਸਾਰਿਆਂ ਦੀ ਬੈਠਕ ਹੈ। ਤੋ 84 ਲੱਖ ਜੂਨੀਆਂ ਦੀ 84 ਲੱਖ ਹੀ ਬੈਠਕ ਹੈ। ਉਹ ਜਿਹੜੀ 84 ਲੱਖ ਬੈਠਕ ਹੈ, ਉਹਨੂੰ ਕਹਿੰਦੇ ਨੇ 84 ਲੱਖ ਆਸਣ, ਕਿਉਂਕਿ ਸਾਰਿਆਂ ਦੇ ਆਸਣ ਵੱਖੇ। ਮਨੁੱਖ ਕਿਵੇਂ ਬੈਠਦਾ, ਹੋਰ ਜੀਵ ਜੰਤੂ ਜਿਹੜੇ ਵੀ, ਜਿੰਨੇ ਵੀ ਜੀਵ ਜੰਤੂ ਨੇ, ਉਹ ਬੈਠਕ ਉਹਨਾਂ ਦੀ ਕਿਹੋ ਜਿਹੀ ਹੈ, ਉਸੇ ਬੈਠਕ ਨੂੰ ਆਸਣ ਕਿਹਾ ਜਾਂਦਾ। ਤੋ 84 ਲੱਖ ਜੋਨ ਜੀਵ ਕੀ ਬੈਠਕ ਤਿਤੀ ਸੋ ਆਸਣ ਜਾਨ, ਜਿੰਨੀਆਂ ਉਹਨਾਂ ਦੀਆਂ ਬੈਠਕਾਂ ਨੇ ਓਨੇ ਹੀ ਆਸਣ ਨੇ, ਯਾਨੀ ਕਿ 84 ਲੱਖ ਜੂਨੀਆਂ ਤੇ 84 ਲੱਖ ਹੀ ਆਸਣ ਹਨ।
ਤਿੰਨ ਮੈਂ ਸਾਰ 84 ਲੱਖੀਏ,
ਜਿਹੜੀਆਂ ਉਹ 84 ਲੱਖ ਬੈਠਕਾਂ ਨੇ ਜਾਂ 84 ਲੱਖ ਆਸਣ ਨੇ, ਉਹਨਾਂ 84 ਲੱਖ ਆਸਣਾਂ ਚੋਂ 84 ਕੱਲੇ ਮੁੱਖ ਨੇ। 84 ਲੱਖ ਆਸਣਾਂ ਚੋਂ ਯੋਗੀਆਂ ਨੇ ਜਿਹੜੇ 84 ਆਸਣ ਨੇ ਮੁੱਖ, ਉਹ ਵੱਖਰੇ ਕੱਢੇ ਹਨ।
ਸਾਰ ਇਨੋ ਮੈਂ ਖੋੜ ਸਮਾਨ,
ਫਿਰ ਜਿਹੜੇ ਅੱਗੇ 84 ਆਸਣ ਨੇ, ਉਹਨਾਂ 84 ਆਸਣਾਂ ਵਿੱਚੋਂ ਕੇਵਲ 16 ਜਿਹੜੇ ਨੇ ਉਹ ਮੁੱਖ ਕੱਢੇ ਉਹਨਾਂ ਨੇ। 84 ਆਸਣਾਂ ਚੋਂ 16 ਜਿਹੜੇ ਨੇ ਉਹ ਪ੍ਰਮੁੱਖ ਕੱਢੇ ਸਾਰ ਰੂਪ ਦੇ ਵਿੱਚ।
ਸਵਸਥ ਪਦਮ ਗੋਮੁਖ ਅਰਹੰਸੰ,
ਉਹਦੇ ਹੁਣ ਦੱਸਦੇ ਨੇ ਜਿਹੜੇ ਉਹ 16 ਤਰ੍ਹਾਂ ਦੇ ਆਸਣ ਨੇ, ਉਹ ਕਿਹੜੇ ਕਿਹੜੇ ਨੇ ਜਿਹੜੇ ਮੁੱਖ ਦੱਸੇ ਨੇ 16 ਆਸਣ। ਉਹਨਾਂ ਵਿੱਚੋਂ ਪਹਿਲਾ ਹੈ ਸਵਸਥ ਆਸਣ, ਦੂਸਰਾ ਹੈ ਪਦਮ ਆਸਣ, ਤੀਸਰਾ ਹੈ ਗੋਮੁਖ ਆਸਣ, ਚੌਥਾ ਹੈ ਹੰਸ ਆਸਣ।
ਆਸਣ 4 ਬ੍ਰਹਮਾ ਕੇ ਸਿਆਨ,
ਇਹ ਜਿਹੜੇ 4 ਆਸਣ ਨੇ ਬ੍ਰਹਮਾ ਜੀ ਦੇ ਮੰਨੇ ਜਾਂਦੇ, ਸਵਸਥ, ਪਦਮ, ਗੋਮੁਖ ਤੇ ਹੰਸ, ਇਹ 4 ਆਸਣ ਬ੍ਰਹਮਾ ਜੀ ਦੇ ਮੰਨੇ ਗਏ ਨੇ। ਤੋ ਯੋਗੀ ਜਿਹੜੇ ਨੇ ਇਹਨਾਂ 4 ਆਸਣਾਂ ਦੀ ਸਾਧਨਾ ਵੀ ਕਰਦੇ ਹਨ। ਹਾਂਜੀ,
ਗਰੁੜ ਨਾਗ ਕੂਰਮ ਨਰਸਿੰਘ ਹੈ।
ਫਿਰ ਚਾਰ ਹੀ ਆਸਣ ਜਿਹੜੇ ਨੇ ਉਹ ਵਿਸ਼ਨੂੰ ਭਗਵਾਨ ਦੇ ਨੇ, ਚਾਰ ਬ੍ਰਹਮਾ ਦੇ ਨੇ, ਉੱਪਰ ਦੱਸ ਦਿੱਤੇ ਨੇ ਸਵਸਤ ਪਦਮ ਗੋਮੁਖ ਤੇ ਹੰਸ। ਹੁਣ ਜਿਹੜੇ ਵਿਸ਼ਨੂੰ ਜੀ ਦੇ ਚਾਰ ਆਸਣ ਨੇ ਉਹ ਕਿਹੜੇ ਨੇ? ਗਰੁੜ, ਨਾਗ, ਕੂਰਮ ਤੇ ਸਿਆਨ। ਇਹ ਜਿਹੜੇ ਚਾਰ ਆਸਣ ਨਰਸਿੰਘ ਹੈ, ਇਹ ਜਿਹੜੇ ਚਾਰ ਆਸਣ ਨੇ ਇਹ ਵਿਸ਼ਨੂੰ ਭਗਵਾਨ ਦੇ ਦੱਸੇ ਹਨ।
ਚਾਰੋਂ ਵਿਸ਼ਨ ਕੇਰ ਪੈ ਚਾ,
ਇਹ ਚਾਰ ਆਸਣ ਵਿਸ਼ਨੂੰ ਭਗਵਾਨ ਦੇ ਹੋ ਗਏ। ਹੁਣ ਚਾਰ ਬ੍ਰਹਮਾ ਜੀ ਦੇ ਹੋ ਗਏ, ਚਾਰ ਵਿਸ਼ਨੂੰ ਦੇ ਹੋ ਗਏ, ਕੁੱਲ ਹੋ ਗਏ ਅੱਠ। ਹਾਂਜੀ।
ਵੀਰ ਮਯੂਰ ਵਜਰ ਸਿੱਧ ਚਾਰੋਂ,
ਹੁਣ ਚਾਰ ਹੀ ਆਸਣ ਭਗਵਾਨ ਸ਼ਿਵ ਜੀ ਦੇ ਨੇ। ਸ਼ਿਵ ਦੇ ਜਿਹੜੇ ਚਾਰ ਆਸਣ ਨੇ ਉਹ ਕਿਹੜੇ ਨੇ? ਵੀਰ, ਮਯੂਰ, ਵਜਰ ਔਰ ਸਿੱਧ ਆਸਣ। ਵਜਰ ਆਸਣ, ਸਿੱਧ ਆਸਣ, ਮਯੂਰ ਆਸਣ ਤੇ ਵੀਰ ਆਸਣ, ਇਹ ਜਿਹੜੇ ਚਾਰ ਆਸਣ ਨੇ ਇਹ ਸ਼ਿਵ ਦੇ ਨੇ। ਵੀਰ ਆਸਣ ਜਿਹਨੂੰ ਆਪਾਂ ਵੀਰ ਆਸਣ ਤੇ ਬੈਠ ਕੇ ਅੰਮ੍ਰਿਤ ਛਕਦੇ ਹਾਂ ਉਹ ਵੀਰ ਆਸਣ ਕਿਹਾ ਜਾਂਦਾ ਹੈ। ਤੋ ਇਸੇ ਤਰ੍ਹਾਂ ਮਯੂਰ ਆਸਣ ਹੈ, ਵਜਰ ਆਸਣ ਹੈ, ਸਿੱਧ ਆਸਣ ਹੈ, ਇਹ ਜਿਹੜੇ ਚਾਰ ਆਸਣ ਹਨ।
ਚਾਰੋਂ ਰੁਦਰ ਆਸਣ ਇਹ ਕਰੇ ਬਣਾਏ,
ਇਹ ਚਾਰ ਰੁਦਰ ਦੇ ਯਾਨੀ ਕਿ ਸ਼ਿਵ ਦੇ ਆਸਣ ਨੇ ਚਾਰ, ਯਾਨੀ ਕਿ ਕੁੱਲ ਹੋ ਗਏ ਬਾਰਾਂ। ਸੋਲਾਂ ਦੱਸਣੇ ਨੇ, ਸੋਲਾਂ ਮੁੱਖ ਨੇ, ਚਾਰ ਬ੍ਰਹਮਾ ਜੀ ਦੇ ਦੱਸਤੇ, ਚਾਰ ਹੁਣ ਵਿਸ਼ਨੂੰ ਦੇ ਦੱਸੇ ਹੈ, ਚਾਰ ਹੀ ਹੁਣ ਸ਼ਿਵ ਦੇ ਦੱਸਤੇ, ਯਾਨੀ ਕਿ ਕੁੱਲ ਬਾਰਾਂ ਹੋ ਗਏ।
ਹੋਤ ਪਗਾਸਨ ਕਹੇ ਸ਼ਕਤ ਕੋ,
ਹੁਣ ਜਿਹੜੀ ਸ਼ਿਵ ਦੀ ਘਰ ਵਾਲੀ ਹੈ ਪਾਰਵਤੀ ਜਿਹਨੂੰ ਸ਼ਕਤੀ ਕਹਿੰਦੇ ਹੈ, ਇੱਕ ਆਸਣ ਉਹਦਾ, ਉਹਨੂੰ ਪਾਗਾਸਣ ਕਹਿੰਦੇ ਹਨ। ਉਹ ਪਾਗਾਸਣ ਦੇ ਸਮੇਤ ਤੇਰਾਂ ਹੋ ਗਏ।
ਸ਼ਿਵ ਕੋ ਪਸ਼ਚਮ ਤਾਨ ਸੁਹਾਏ,
ਔਰ ਇਹਨਾਂ ਵਿੱਚੋਂ ਇੱਕ ਆਸਣ ਸ਼ਿਵ ਦਾ ਵੀ ਹੈ, ਉਹਨੂੰ ਪਸ਼ਚਮ ਤਾਨ ਆਸਣ ਕਿਹਾ ਜਾਂਦਾ ਹੈ। ਇਉਂ ਗੁਰੂ ਖਾਲਸਾ ਜੀ ਚੌਦਾਂ ਆਸਣ ਹੋ ਗਏ।
ਤਨੁਖ ਉਤਾਨ ਦੋਏ ਇਹ,
ਫਿਰ ਇੱਕ ਤਨੁਖ ਆਸਣ ਹੈ ਔਰ ਸੋਲਵਾਂ ਹੈ ਉਤਾਨ ਆਸਣ। ਇਹਨਾਂ ਇਹਦੀ ਕੁੱਲ ਗਿਣਤੀ ਸੋਲਾਂ ਹੋ ਗਈ।
ਸਭ ਕੇ ਸੋਲੇ ਆਸਣ ਦਏ ਬਤਾਏ,
ਏਦਾਂ ਇਹ ਸੋਲਾਂ ਆਸਣ ਇਹਨਾਂ ਸਾਰਿਆਂ ਦੇ ਤੁਹਾਨੂੰ ਭਾਈ ਦਇਆ ਸਿੰਘ ਜੀ ਕਹਿੰਦੇ ਅਸੀਂ ਦੱਸ ਦਿੱਤੇ ਹੈ। ਚੁਰਾਸੀ ਲੱਖ ਆਸਣ ਚੋਂ ਚੁਰਾਸੀ ਮੁੱਖ ਨੇ, ਚੁਰਾਸੀ ਆਸਣਾਂ ਵਿੱਚੋਂ ਸੋਲਾਂ ਪ੍ਰਮੁੱਖ ਨੇ, ਉਹ ਸੋਲਾਂ ਪ੍ਰਮੁੱਖ ਆਸਣ ਤੁਹਾਨੂੰ ਦੱਸ ਦਿੱਤੇ ਹਨ।
ਪਖਿਅੰਤਰ ਖੋੜ ਸਮੇ ਚਾਰੋਂ ਐ,
ਹੁਣ ਪਖਿਅੰਤਰ ਇੱਕ ਹੋਰ ਪੱਖ ਹੈ ਵੀ ਇਹਨਾਂ ਸੋਲਾਂ ਦੇ ਵਿੱਚੋਂ ਚਾਰ ਹੀ ਮੁੱਖ ਨੇ ਅੱਗੇ। ਫਿਰ ਚੁਰਾਸੀਆਂ ਚੋਂ ਸੋਲਾਂ ਮੁੱਖ ਨੇ, ਸੋਲਾਂ ਵਿੱਚੋਂ ਫਿਰ ਅੱਗੇ ਚਾਰ ਮੁੱਖ ਹਨ।
ਹੈ ਸ੍ਰੇਸ਼ਟ ਸੋ ਦਿਓ ਸੁਨਾਏ,
ਜਿਹੜੇ ਸੋਲਾਂ ਆਸਣਾਂ ਚੋਂ ਚਾਰ ਆਸਣ ਸ੍ਰੇਸ਼ਟ ਦੱਸੇ ਨੇ, ਸਰਵੋਤਮ ਦੱਸੇ ਨੇ, ਭਾਈ ਦਇਆ ਸਿੰਘ ਜੀ ਕਹਿੰਦੇ ਮੈਂ ਖਾਲਸਾ ਜੀ ਉਹ ਵੀ ਤੁਹਾਨੂੰ ਦੱਸ ਦਿੰਦਾ ਹਾਂ। ਸੁਣੋ ਜੀ,
ਸਿੰਘ ਪਦਮ ਸਿੱਧ ਪਦਰ ਚਾਰ ਗਿਨ,
ਉਹ ਚਾਰ ਆਸਣ ਕਿਹੜੇ ਨੇ ਮੁੱਖ? ਇੱਕ ਹੈ ਸਿੰਘ ਆਸਣ, ਦੂਸਰਾ ਹੈ ਪਦਮ ਆਸਣ, ਤੀਸਰਾ ਹੈ ਸਿੱਧ ਆਸਣ, ਚੌਥਾ ਹੈ ਭਦਰ ਆਸਣ। ਇਹ ਚਾਰ ਆਸਣ ਇਹਨਾਂ ਸੋਲਾਂ ਆਸਣਾਂ ਦੇ ਵਿੱਚੋਂ ਪ੍ਰਮੁੱਖ ਨੇ।
ਇਨ ਮੈਂ ਦ੍ਵੈ ਸ੍ਰੇਸ਼ਟ ਲਖੀ ਅੰਤ,
ਹੁਣ ਚਾਰਾਂ ਚੋਂ ਅੱਗੇ ਦੋ ਮੁੱਖ ਰਹਿ ਜਾਂਦੇ ਹਨ, ਚਾਰਾਂ ਦੇ ਵਿੱਚੋਂ ਫਿਰ ਅੱਗੇ ਦੋ ਆਸਣ ਪ੍ਰਮੁੱਖ ਹਨ।
ਸਿੱਧ ਪਦਮ ਇਨ ਦ੍ਵੈ ਮੈਂ ਸਿੱਧ ਬਰ,
ਕਹਿੰਦੇ ਸਿੱਧ ਆਸਣ ਤੇ ਪਦਮ ਆਸਣ ਇਹ ਦੋ ਰਹਿ ਗਏ ਮੁੱਖ, ਫਿਰ ਅੱਗੇ ਜਾ ਕੇ ਅਖੀਰ ਵਿੱਚ ਇਹਨਾਂ ਦੋਨਾਂ ਵਿੱਚੋਂ ਇੱਕ ਆਸਣ ਹੀ ਮੁੱਖ ਰਹਿ ਜਾਂਦਾ ਹੈ ਔਰ ਉਹ ਹੈ ਸਿੱਧ ਆਸਣ। ਆ ਜਿਹੜੇ ਆਸਣ ਤੇ ਹੁਣ ਆਪਾਂ ਚੌਂਕੜਾ ਮਾਰ ਕੇ ਬੈਠੇ ਸਿੱਧ ਆਸਣ ਹੈ। ਵੈਸੇ ਪੂਰਨ ਤੌਰ ਤੇ ਸਿੱਧ ਆਸਣ ਵੀ ਖੱਬਾ ਪੈਰ ਸੱਜੇ ਪੱਟ ਤੇ ਰੱਖ ਲੈਣਾ, ਸੱਜਾ ਖੱਬੇ ਤੇ ਰੱਖ ਲੈਣਾ, ਪੂਰਨ ਤੌਰ ਤੇ ਸਿੱਧ ਆਸਣ। ਤੇ ਜਿਵੇਂ ਹੁਣ ਆਪਾਂ ਬੈਠੇ ਹਾਂ ਇਹਨੂੰ ਸਹਿਜ ਸਿੱਧ ਆਸਣ ਕਹਿ ਸਕਦੇ ਹਾਂ, ਪਦਮ ਆਸਣ ਵੀ ਕਹਿ ਸਕਦੇ ਹਾਂ। ਤੋ ਇਹਨਾਂ ਚਾਰ ਸਾਰੇ ਆਸਣਾਂ ਵਿੱਚੋਂ ਜਿਹੜਾ ਪ੍ਰਮੁੱਖ ਆਸਣ ਹੈ ਉਹ ਸਿੱਧ ਆਸਣ ਹੈ।
ਇਸ ਪ੍ਰਕਾਰ ਆਸਣ ਕਰੇ ਅੰਤ,
ਇਸ ਤਰ੍ਹਾਂ ਇਹ ਸਾਰੇ ਆਸਣ ਨੇ ਯੋਗੀਆਂ ਦੇ। ਜਿਹੜਾ ਤੀਸਰਾ ਅੰਗ ਹੈ ਨਾ ਯੋਗ ਦਾ, ਯਮ, ਨੇਮ ਤੇ ਤੀਸਰਾ ਹੈ ਆਸਣ, ਇਹਦਾ ਆਸਣ ਦੇ ਆਹ ਪ੍ਰਕਾਰ ਜਿਹੜੇ ਉੱਪਰ ਤੁਹਾਨੂੰ ਸੁਣਾਏ ਨੇ, ਚੁਰਾਸੀ ਲੱਖ ਚੋਂ ਚੁਰਾਸੀ, ਚੁਰਾਸੀਆਂ ਚੋਂ ਸੋਲਾਂ, ਸੋਲਾਂ ਚੋਂ ਚਾਰ, ਚਾਰਾਂ ਚੋਂ ਦੋ ਤੇ ਦੋਵਾਂ ਚੋਂ ਅਖੀਰ ਚ ਇੱਕੋ ਹੀ ਆਸਣ ਰਹਿ ਜਾਂਦਾ ਸਿੱਧ ਆਸਣ, ਇਹਦਾ ਨਾਮ ਆਸਣ ਹੈ। ਇਹ ਯੋਗ ਦਾ ਤੀਸਰਾ ਅੰਗ ਹੈ।
ਪ੍ਰਾਣਾਯਾਮ ਤ੍ਰਿਦਾ ਇੱਕ ਉੱਤਮ।
ਹੁਣ ਇੱਕ ਹੋਰ ਅੰਗ ਹੈ, ਉਹ ਹੈ ਪ੍ਰਾਣਾਯਾਮ, ਚੌਥਾ ਅੰਗ ਹੈ ਯੋਗ ਦਾ। ਅੱਠ ਅੰਗ ਨੇ, ਤਿੰਨ ਦੱਸਦੇ ਆ ਪਿੱਛੇ, ਯਮ ਨੇਮ ਆਪਾਂ ਕੱਲ ਦੀ ਕਥਾ ਚ ਸੁਣੇ ਆ, ਆਸਣ ਦੇ ਸੰਬੰਧ ਚ ਅੱਜ ਸੁਣਿਆ ਹੈ। ਹੁਣ ਇਸ ਤੋਂ ਜਿਹੜਾ ਅਗਲਾ ਅੰਗ ਹੈ ਯੋਗ ਦਾ, ਉਹਨੂੰ ਕਹਿੰਦੇ ਨੇ ਪ੍ਰਾਣਾਯਾਮ। ਹੁਣ ਪ੍ਰਾਣਾਯਾਮ ਜਿਹੜਾ, ਇਹ ਵੀ ਤਿੰਨ ਪ੍ਰਕਾਰ ਦਾ ਹੈ। ਹਾਂਜੀ,
ਉੱਤਮ ਮੱਧਮ ਅਰਕਨਿਸ਼ਟ ਜਨਿਅੰਤ।
ਇੱਕ ਹੈ ਉੱਤਮ, ਦੂਸਰਾ ਮੱਧਮ, ਤੀਸਰਾ ਹੈ ਕਨਿਸ਼ਟ। ਤਿੰਨ ਤਰ੍ਹਾਂ ਦੇ ਪ੍ਰਾਣਾਯਾਮ ਹੁੰਦੇ, ਪਹਿਲਾ ਹੈ ਉੱਤਮ, ਦੂਸਰਾ ਹੈ ਮੱਧਮ, ਤੀਸਰਾ ਹੈ ਕਨਿਸ਼ਟ। ਹੁਣ ਇਹਦੇ ਬਾਰੇ ਵੀ ਦੱਸਦੇ ਹਨ।
ਦਵਾਦਿਸ਼ ਮਾਤਰ ਚੰਦ ਕਰ ਪੂਰੇ।
ਦਵਾਦਸ ਮਾਤਰ, ਜਿਹੜੇ ਯੋਗੀ ਲੋਕ ਨੇ ਉਹ ਓਅੰਗ ਸੋਹੰਗ ਦਾ ਜਾਪ, ਆਪਣੀ ਖੱਬੀ ਨੱਕ, ਜਿਹੜੀ ਖੱਬੀ ਨਾਸਕ ਹੈ, ਇਹ ਚੰਦਰਮਾ ਦੀ ਨਾਸਕ ਹੈ, ਇਹਨੂੰ ਇੜਾ ਬੋਲਦੇ ਆ। ਇੜਾ ਰਾਹੀ ਉਹ ਬਾਰਾਂ ਮਾਤਰਾਂ ਦੇ ਵਿੱਚ ਵੰਡ ਕੇ ਓਅੰਗ ਸੋਹੰਗ ਨੂੰ ਉੱਪਰ ਚੜਾਉਂਦੇ ਆ ਦਸਮ ਦੁਆਰ ਚ। ਜਦੋਂ ਦਸਮ ਦੁਆਰ ਦੇ ਵਿੱਚ ਉਹਨੂੰ ਟਿਕਾਉਂਦੇ ਹਨ, ਉਹਨੂੰ ਕਿਹਾ ਜਾਂਦਾ ਹੈ ਕੁੰਭਕ। ਫਿਰ ਸੱਜੀ ਨਾਸਕਾ ਦੇ ਵਿੱਚ ਉਹਨੂੰ ਬਾਹਰ ਛੱਡਦੇ ਆ ਸਵਾਸ ਰਾਹੀ, ਉਹਨੂੰ ਕਹਿੰਦੇ ਨੇ ਰੇਚਕ। ਜਦੋਂ ਖੱਬੀ ਨਾਸਕਾ ਦੁਆਰਾ ਉੱਪਰ ਖਿੱਚਦੇ ਨੇ, ਉਹਨੂੰ ਕਹਿੰਦੇ ਨੇ ਪੂਰਕ। ਏਦਾਂ ਪੂਰਕ, ਕੁੰਭਕ ਤੇ ਰੇਚਕ, ਇਹ ਤਿੰਨ ਪ੍ਰਕਿਰਿਆਵਾਂ ਹੁੰਦੀਆਂ ਜੋ ਇੜਾ, ਪਿੰਗਲਾ ਤੇ ਸੁਖਮਨਾ ਤਿੰਨ ਨਾੜੀਆਂ ਰਾਹੀਂ ਸਿੱਧ ਹੁੰਦੀਆਂ ਹਨ। ਤੋ ਯੋਗੀ ਲੋਕ ਪਹਿਲਾਂ ਕੀ ਕਰਦੇ, ਵੀ ਚੰਦਰਮਾ ਦੀ ਜਿਹੜੀ ਨਾੜੀ ਹੈ, ਠੰਡੀ ਨਾੜੀ ਮੰਨੀ ਜਾਂਦੀ ਹੈ ਖੱਬੀ, ਇਹਦੇ ਵਿੱਚੋਂ ਬਾਰਾਂ ਮਾਤਰਾਵਾਂ ਵਿੱਚ ਵੰਡ ਕੇ ਓਅੰਗ ਜਾਂ ਸੋਹੰ ਇਸ ਜਾਪ ਨੂੰ ਉੱਪਰ ਚੜਾਉਂਦੇ ਹਨ।
ਕੁੰਭਕ ਸ਼ਕਤ ਪ੍ਰਮਾਣ ਰਖੰਤ।
ਫਿਰ ਓਨਾ ਹੀ ਸਮਾਂ ਉਹਨੂੰ ਕੁੰਭਕ ਕਰਕੇ ਰੋਕ ਕੇ ਰੱਖਦੇ ਹਨ।
ਰੇਚੈ ਖੋੜਸ ਮਾਤਰ ਸੂਰਜ ਕਰ।
ਜਿਹੜੀ ਸੂਰਜ ਦੀ ਨਾੜੀ ਹੈ ਪਿੰਗਲਾ, ਇਹਨੂੰ ਪਿੰਗਲਾ ਕਹਿੰਦੇ ਹਨ ਸੱਜੀ ਨਾਸਕਾ ਨੂੰ। ਇਹਦੇ ਵਿੱਚੋਂ ਫਿਰ ਸੋਲਾਂ ਮਾਤਰਾ ਕਰਕੇ ਉਹਨੂੰ ਛੱਡਦੇ ਹੈ, ਬਾਰਾਂ ਮਾਤਰਾ ਦੇ ਰੂਪ ਵਿੱਚ ਚੜਾਉਂਦੇ ਹੈ, ਉਹਨਾਂ ਚਿਰ ਹੀ ਰੋਕਦੇ ਹੈ। ਫਿਰ ਸੱਜੀ ਨਾਸਕਾ ਦੁਆਰਾ ਉਸੇ ਓਅੰਗ ਸ਼ਬਦ ਨੂੰ ਸੋਲਾਂ ਮਾਤਰਾਵਾਂ ਦੇ ਵਿੱਚ ਰੇਚਕ ਕਰਦੇ, ਯਾਨੀ ਕਿ ਛੱਡਦੇ ਹਨ।
ਪ੍ਰਾਣਾਯਾਮ ਕਨਿਸ਼ਟ ਪਛਾਣ।
ਇਹ ਜਿਹੜਾ ਪ੍ਰਾਣਾਯਾਮ ਹੈ, ਇਹਨੂੰ ਕਿਹਾ ਜਾਂਦਾ ਕਨਿਸ਼ਟ ਪ੍ਰਾਣਾਯਾਮ, ਕਿਉਂਕਿ ਪ੍ਰਾਣਾਯਾਮ ਤਿੰਨ ਤਰ੍ਹਾਂ ਦਾ ਦੱਸਿਆ, ਉੱਤਮ, ਮੱਧਮ ਤੇ ਕਨਿਸ਼ਟ। ਸਭ ਤੋਂ ਪਹਿਲਾਂ ਜਿਹੜਾ ਲੋਅ ਲੈਵਲ ਦਾ ਪ੍ਰਾਣਾਯਾਮ ਉਹ ਮੰਨਦੇ ਹੈ, ਕਨਿਸ਼ਟ ਦਾ ਮਤਲਬ ਜਿਹੜਾ ਸਭ ਤੋਂ ਥੱਲੜੇ ਪੱਧਰ ਦਾ ਪ੍ਰਾਣਾਯਾਮ ਹੈ, ਉਹ ਕਨਿਸ਼ਟ ਇਹ ਹੈ ਕਿ ਜਦੋਂ ਓਅੰਗ ਜਾਂ ਸੋਹੰਗ ਨੂੰ ਚੜਾਉਣਾ ਖੱਬੀ ਨਾਸਕਾ ਦੁਆਰਾ ਬਾਰਾਂ ਮਾਤਰਾ ਵਿੱਚ, ਉੱਤੇ ਟਿਕਾਉਣਾ ਉਹਨੂੰ ਕੁੰਭਕ ਕਰਨਾ, ਫਿਰ ਸੱਜੀ ਨਾਸਕਾ ਦੁਆਰਾ ਸੋਲਾਂ ਮਾਤਰਾ ਵਿੱਚ ਉਹਨੂੰ ਛੱਡਣਾ। ਉਹਦੇ ਨਾਲ ਕਹਿੰਦੇ ਜਿਹੜਾ ਇਹ ਪ੍ਰਾਣਾਯਾਮ ਹੈ, ਇਸ ਨੂੰ ਕਨਿਸ਼ਟ ਪ੍ਰਾਣਾਯਾਮ ਕਹਿੰਦੇ ਹਨ।
ਇਸੇ ਕਰੇ ਦੁਗਣੀ ਕਹੇ।
ਜਿਹਨੂੰ ਇਹ ਦੁੱਗਣਾ ਕਰ ਲਵੇ ਕੋਈ, ਯਾਨੀ ਕਿ ਜਿਵੇਂ ਬਾਰਾਂ ਮਾਤਰਾ ਚ ਪਹਿਲਾਂ ਚੜਾਇਆ, ਬਾਰਾਂ ਦੀ ਥਾਂ ਤੇ ਚੌਵੀ ਮਾਤਰਾ ਕਰਕੇ ਚੜਾਵੇ, ਫਿਰ ਉਹਨੂੰ ਰੋਕੇ ਤੇ ਛੱਡਣ ਵੇਲੇ ਪਹਿਲਾਂ ਜਿਹੜਾ ਕਨਿਸ਼ਟ ਸੀ ਉਹਨੇ ਸੋਲਾਂ ਮਾਤਰਾ ਚ ਛੱਡਿਆ, ਕਹਿੰਦੇ ਜਿਹੜਾ ਦੂਸਰਾ ਮੱਧਮ ਹੈ ਉਹਨੂੰ ਬੱਤੀ ਮਾਤਰਾ ਚ, ਯਾਨੀ ਕਿ ਦੁੱਗਣਾ ਕਰ ਦੇਵੇ, ਸੋਲਾਂ ਤੋਂ ਬੱਤੀ ਕਰ ਦੇਵੇ, ਬੱਤੀ ਮਾਤਰਾਵਾਂ ਵਿੱਚ ਛੱਡ ਦੇਵੇ।
ਮੱਧਮ ਤ੍ਰਿਗੁਣੀ ਮਾਤਰ ਸੋ ਉੱਤਮ ਜਾਨ।
ਉਹਨੂੰ ਮੱਧਮ ਪ੍ਰਾਣਾਯਾਮ ਕਹਿੰਦੇ ਹਨ। ਤੀਸਰਾ ਹੈ ਉੱਤਮ ਪ੍ਰਾਣਾਯਾਮ, ਉਹ ਕੀ ਹੈ ਕਿ ਬਾਰਾਂ ਦੂਣਾ ਚੌਵੀ ਜਿਹੜਾ ਮਾਤਰਾਵਾਂ ਵਿੱਚ ਓਅੰਗ ਨੂੰ ਆਪਣੀ ਖੱਬੀ ਨਾਸਕਾ ਦੁਆਰਾ ਉੱਪਰ ਚੜਾਉਂਦਾ, ਉਹ ਤਾਂ ਹੋ ਗਿਆ ਮੱਧਮ, ਪਰ ਬਾਰਾਂ ਤੀਆ ਛੱਤੀ, ਜਿਹੜਾ ਛੱਤੀ ਮਾਤਰਾਵਾਂ ਕਰਕੇ ਉਹਨੂੰ ਉੱਪਰ ਚੜਾਵੇ ਖੱਬੀ ਨਾਸਕਾ ਤੋਂ, ਤੇ ਫਿਰ ਜਦੋਂ ਸੋਲਾਂ ਨੂੰ ਤਿੰਨ ਦੇ ਨਾਲ ਗੁਣਾ ਕਰਕੇ ਓਨੀਆਂ ਮਾਤਰਾਵਾਂ ਦੇ ਵਿੱਚ ਸੱਜੀ ਨਾਸਕਾ ਦੁਆਰਾ ਓਅੰਗ ਸੋਹੰਗ ਨੂੰ ਥੱਲੇ ਛੱਡੇ ਤੇ ਅੱਗੇ ਰੇਚਕ ਕਰੇ, ਜਿਹੜਾ ਇਹ ਪ੍ਰਾਣਾਯਾਮ ਹੈ ਇਹਨੂੰ ਗੁਰੂ ਖਾਲਸਾ ਜੀ ਉੱਤਮ ਪ੍ਰਾਣਾਯਾਮ ਕਹਿੰਦੇ ਹਨ। ਯਾਨੀ ਕਿ ਇੰਨਾ ਲੰਮਾ ਸਾਹ ਹੋਵੇਗਾ ਤਾਂ ਹੀ ਕੋਈ ਇੰਨਾ ਪ੍ਰਾਣਾਯਾਮ ਕਰ ਸਕਦਾ। ਅਸੀਂ ਜੇ ਸਵਾਸ ਰੋਕੀਏ ਵੀ ਤੇ ਵੱਧ ਤੋਂ ਵੱਧ 30 ਸਕਿੰਟ, 35 ਸਕਿੰਟ, 45 ਸਕਿੰਟ, 50 ਸਕਿੰਟ, ਕੋਈ 1 ਮਿੰਟ ਤੱਕ ਹੀ ਰੋਕ ਸਕਦਾ, ਪਰ ਯੋਗੀ ਇਹਨੂੰ ਸਾਧਨਾ ਕਰਦਿਆਂ ਕਰਦਿਆਂ ਜਿਹੜਾ ਉਹ ਸਵਾਸ ਉੱਪਰ ਚੜਾਉਂਦੇ ਹੈ, ਉਹਨੂੰ ਕਿੰਨੇ ਕਿੰਨੇ ਮਿੰਟਾਂ ਤੱਕ ਰੋਕ ਕੇ ਫਿਰ ਉਹਦਾ ਤਿਆਗ ਕਰ ਸਕਦੇ ਆ। ਉਹ ਇਹਦਾ ਪ੍ਰਾਣਾਯਾਮ ਕਰਦਿਆਂ ਕਰਦਿਆਂ ਆਪਣੇ ਸਰੀਰ ਨੂੰ ਸੋਧਦੇ ਹਨ ਪ੍ਰਾਣਾਯਾਮ ਦੀ ਮਾਤਰਾ ਨਾਲ। ਤੋ ਏਦਾਂ ਇਹ ਤਿੰਨ ਤਰ੍ਹਾਂ ਦਾ ਦੱਸਿਆ, ਉੱਤਮ ਮੱਧਮ ਤੇ ਕਨਿਸ਼ਟ।
ਉੱਠੇ ਬਿਰਤ ਇੱਕ ਗ੍ਰਹਿਣ ਕਰੇ।
ਹੁਣ ਇਹ ਚਾਰ ਅੰਗ ਪੂਰੇ ਹੋ ਗਏ ਇੱਥੇ। ਚਾਰ ਅੰਗ, ਪਹਿਲਾ ਯਮ, ਦੂਸਰਾ ਨੇਮ, ਤੀਸਰਾ ਆਸਣ, ਚੌਥਾ ਪ੍ਰਾਣਾਯਾਮ। ਹੁਣ ਪੰਜਵਾਂ ਅੰਗ ਸੀ ਪ੍ਰਤੀਹਾਰ। ਯੋਗ ਦਾ ਜਿਹੜਾ ਪੰਜਵਾਂ ਅੰਗ ਹੈ ਉਹ ਪ੍ਰਤੀਹਾਰ। ਪ੍ਰਤੀਹਾਰ ਕਿਸ ਨੂੰ ਕਹਿੰਦੇ ਆ? ਪ੍ਰਤੀਹਾਰ ਕਹਿੰਦੇ ਆ ਵੀ ਜਦੋਂ ਸਾਡੇ ਅੰਦਰੋਂ ਕੋਈ ਬਿਰਤੀ ਉੱਠਦੀ ਹੈ, ਉੱਠੈ ਬਿਰਤ, ਜਦੋਂ ਸਾਡੇ ਅੰਦਰੋਂ ਕੋਈ ਬਿਰਤੀ ਉੱਠਦੀ ਹੈ,
ਤੈਂ ਪ੍ਰਤੀਹਾਰ ਨਾਮ ਪਹਿਚਾਨ।
ਉਸ ਬਿਰਤੀ ਨੂੰ ਉੱਠਣ ਤੋਂ ਪਹਿਲਾਂ ਹੀ ਰੋਕ ਲੈਣਾ। ਦੁਬਾਰਾ ਪੜੋ।
ਉੱਠੈ ਬਿਰਤ ਇੱਕ ਗ੍ਰਹਿਣ ਕਰੇ, ਤੈਂ ਪ੍ਰਤੀਹਾਰ ਨਾਮ ਪਹਿਚਾਨ।
ਕਹਿੰਦੇ ਜਦੋਂ ਬਿਰਤੀ ਉੱਠੇ ਤੇ ਉਹਨੂੰ ਰੋਕ ਲਵੇ, ਉਹਨੂੰ ਪਕੜ ਲਵੇ, ਗ੍ਰਹਿਣ ਕਰਿਆ ਦਾ ਮਤਲਬ ਉਹਨੂੰ ਰੋਕ ਲਵੇ, ਉੱਠਣ ਹੀ ਨਾ ਦੇਵੇ, ਉਹਨੂੰ ਕਹਿੰਦੇ ਨੇ ਪ੍ਰਤੀਹਾਰ। ਇਹ ਯੋਗ ਦਾ ਪੰਜਵਾਂ ਅੰਗ ਹੈ ਖਾਲਸਾ ਜੀ, ਕਿ ਬਿਰਤੀ ਉੱਠੇ, ਉੱਠਦਿਆਂ ਸਾਰ ਉਹਨੂੰ ਰੋਕ ਲੈਣਾ, ਕਾਬੂ ਕਰ ਲੈਣਾ, ਗ੍ਰਹਿਣ ਕਰ ਲੈਣਾ, ਇਹਦਾ ਨਾਮ ਪ੍ਰਤੀਹਾਰ ਕਿਹਾ ਜਾਂਦਾ ਹੈ।
ਬਿਦ ਹਰ ਹਰ ਕੀ ਕੈ ਪੰਚ ਤੱਤ ਕੀ ਕਰਨ ਧਾਰਣਾ।
ਕਹਿੰਦੇ ਫਿਰ ਛੇਵਾਂ ਅੰਗ ਹੈ ਧਾਰਣਾ। ਪ੍ਰਤੀਹਾਰ ਦੱਸਤਾ, ਹੁਣ ਛੇਵਾਂ ਅੰਗ ਯੋਗ ਦਾ ਹੈ ਧਾਰਣਾ। ਧਾਰਣਾ ਕੀ ਹੈ? ਕਿ ਜੋ ਬ੍ਰਹਮ ਦਾ ਸਰੂਪ, ਜਿਹੜੇ ਹਿੰਦੂ ਵੀਰ ਨੇ ਉਹ ਬ੍ਰਹਮਾ ਜੀ ਜਾਂ ਵਿਸ਼ਨੂੰ ਜੀ ਆਦਿਕ ਇਹਨਾਂ ਦੇਵੀ ਦੇਵਤਿਆਂ ਨੂੰ ਪੂਜਦੇ ਆਰਾਧਦੇ ਹੈ। ਸਭ ਦੀ ਆਪੋ ਆਪਣੀ ਆਸਥਾ ਹੈ, ਅਸੀਂ ਕਿਸੇ ਦੀ ਆਸਥਾ ਤੇ ਕਿੰਤੂ ਨਹੀਂ ਕਰ ਸਕਦੇ, ਨਾ ਹੀ ਸਾਨੂੰ ਹੱਕ ਹੈ। ਉਹ ਉਸ ਤਰੀਕੇ ਦੇ ਨਾਲ ਧਾਰਨਾ ਕਰਦੇ ਵੀ ਜਿਹੋ ਜਿਹਾ ਵਿਧ ਦਾ ਸਵਰੂਪ ਹੈ, ਬ੍ਰਹਮਾ ਦਾ ਸਰੂਪ ਹੈ, ਵਿਸ਼ਨੂੰ ਦਾ ਸਰੂਪ ਸ਼ਾਸਤਰਾਂ ਚ ਲਿਖਿਆ, ਉਸ ਸਰੂਪ ਨੂੰ ਆਪਣੇ ਹਿਰਦੇ ਚ ਵਸਾਉਂਦੇ ਹੈ। ਗੁਰੂ ਕੇ ਸਿੱਖ ਨੇ, ਜਿਵੇਂ ਸਤਿਗੁਰਾਂ ਦਾ ਸਰੂਪ ਅਸੀਂ ਸੁਣਿਆ ਕਿ ਗੁਰੂ ਨਾਨਕ ਸਾਹਿਬ ਦਾ ਸਰੂਪ ਕਿਹੋ ਜਿਹਾ, ਕਲਗੀਧਰ ਜੀ ਦਾ ਸਰੂਪ ਕਿਹੋ ਜਿਹਾ ਸਾਨੂੰ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਚ ਦੱਸਦੇ ਆ, ਏਦਾਂ ਦਾ ਸਰੂਪ ਸੀ। ਉਹ ਸਰੂਪ ਸੁਣ ਕੇ ਅਸੀਂ ਆਪਣੇ ਹਿਰਦੇ ਚ ਉਹਨੂੰ ਵਸਾਉਂਦੇ ਹਾਂ ਨਾ, ਧਾਰਦੇ ਹਾਂ, ਉਹ ਸਰੂਪ ਦਾ ਧਿਆਨ ਧਾਰਦੇ ਹਾਂ। ਉਹ ਸਵਰੂਪ ਦਾ ਧਿਆਨ ਧਾਰਨ ਕਰਨ ਨੂੰ ਕਹਿੰਦੇ ਨੇ ਧਾਰਨਾ। ਇਹਦਾ ਨਾਮ ਹੈ ਧਾਰਨਾ। ਇਹ ਯੋਗ ਦਾ ਛੇਵਾਂ ਅੰਗ ਦੱਸਿਆ ਧਾਰਨਾ। ਫਿਰ ਪੰਜਾਂ ਤੱਤਾਂ ਦੀ ਜਿਹੜੀ ਮਰਿਆਦਾ ਉਹਨੂੰ ਧਾਰਨ ਕਰਨਾ। ਪੰਜ ਤੱਤ, ਪੰਜ ਤੱਤਾਂ ਦੀ ਮਰਿਆਦਾ ਕੀ ਆ? ਜਲ ਨਿਰਮਲ ਹੈ, ਜਲ ਵਾਂਗੂ ਨਿਰਮਲ ਹੋ ਜਾਣਾ, ਅਗਨੀ ਵਾਂਗੂ ਪ੍ਰਕਾਸ਼ ਵਾਲਾ ਹੋਣਾ, ਆਕਾਸ਼ ਵਾਂਗੂ ਨਿਰਖਿਓਭ ਹੋਣਾ, ਵਾਯੂ ਵਾਂਗੂ ਸਮਾਨ ਬਿਰਤੀ ਰੱਖਣੀ, ਧਰਤੀ ਵਾਂਗੂ ਧੀਰਜ ਰੱਖਣਾ, ਯਾਨੀ ਕਿ ਪੰਜਾਂ ਤੱਤਾਂ ਦੀ ਜਿਹੜੀ ਮਰਿਆਦਾ ਉਹਨੂੰ ਧਾਰਨ ਕਰਨਾ, ਉਹਨੂੰ ਕਹਿੰਦੇ ਨੇ ਧਾਰਨਾ। ਹਾਂਜੀ।
ਏਕ ਬਿਖੈ ਬ੍ਰਿਤ ਟਿਕੇ ਧਿਆਨ ਸੋ।
ਧਾਰਨਾ ਤੋਂ ਬਾਅਦ ਆਉਂਦਾ ਧਿਆਨ। ਪਹਿਲਾਂ ਧਾਰਨਾ ਚਾਹੀਦੀ ਹੈ, ਫਿਰ ਧਿਆਨ ਬਣਦਾ। ਪਹਿਲਾਂ ਧਾਰਨਾ ਬਣ ਗਈ, ਗੁਰੂ ਸਾਹਿਬ ਦੇ ਸਰੂਪ ਦਾ, ਸਰੂਪ ਦਾ ਮਨ ਚ ਵਸਾਉਣਾ ਸ਼ੁਰੂ ਕੀਤਾ, ਜਾਂ ਪੰਜਾਂ ਤੱਤਾਂ ਦੀ ਮਰਿਆਦਾ ਦੀ ਜਿਹੜੀ ਖੇਡ ਹੈ ਉਹਨੂੰ ਧਾਰਨ ਕੀਤਾ, ਧਾਰਨਾ ਬਣ ਗਈ। ਫਿਰ ਆਪਣੀ ਬਿਰਤੀ ਨੂੰ ਉਸੇ ਸਰੂਪ ਦੇ ਵਿੱਚ ਟਿਕਾਉਣਾ, ਉਸ ਸਰੂਪ ਦੇ ਵਿੱਚ ਇਕਾਗਰ ਕਰਨਾ, ਉਹਨੂੰ ਗੁਰੂ ਖਾਲਸਾ ਜੀ ਕਹਿੰਦੇ ਨੇ ਧਿਆਨ। ਜਿਹੜਾ ਸਰੂਪ ਸੁਣ ਕੇ ਅਸੀਂ ਆਪਣੇ ਹਿਰਦੇ ਚ ਵਸਾਇਆ ਸੀ, ਉਹਦੇ ਵਿੱਚ ਆਪਣਾ ਧਿਆਨ ਜੋੜਨਾ, ਉਹਦੇ ਵਿੱਚ ਆਪਣੀ ਬਿਰਤੀ ਨੂੰ ਇਕਾਗਰ ਕਰਨਾ, ਉਹਦਾ ਨਾਮ ਧਿਆਨ ਹੈ।
ਲਖੋ ਸਮਾਧੀ ਦੋਇ ਪ੍ਰਕਾਰ।
ਜਦੋਂ ਧਿਆਨ ਪੱਕ ਜਾਂਦਾ ਤੇ ਧਿਆਨ ਦੀ ਪੱਕੀ ਹੋਈ ਅਵਸਥਾ ਦਾ ਨਾਮ ਹੈ ਸਮਾਧੀ। ਇਹ ਅੱਠਵਾਂ ਅੰਗ ਹੈ ਯੋਗ ਦਾ, ਸਮਾਧੀ। ਜਿਹੜੀ ਸਮਾਧੀ ਹੈ ਇਹ ਵੀ ਦੋ ਪ੍ਰਕਾਰ ਦੀ ਹੈ। ਹਾਂਜੀ।
ਇੱਕ ਸਾ ਵਿਕਲਪ ਦੁਤੀ ਨਿਰਵਿਕਲਪ।
ਇੱਕ ਹੈ ਸਾ ਵਿਕਲਪ ਸਮਾਧੀ, ਦੂਸਰੀ ਹੈ ਨਿਰਵਿਕਲਪ ਸਮਾਧੀ। ਪਿੱਛੇ ਦਾ ਜ਼ਿਕਰ ਆ ਚੁੱਕਾ ਹੈ, ਜਿੱਥੇ ਧਿਆਨ ਧਿਆਤਾ ਤੇ ਧੇ ਦੀ ਤ੍ਰਿਪਟੀ ਬਣੀ ਰਹੇ ਉਹਨੂੰ ਕਹਿੰਦੇ ਨੇ ਸਾ ਵਿਕਲਪ ਸਮਾਧੀ। ਜਿੱਥੇ ਤ੍ਰਿਪਟੀ ਨਾ ਰਹੇ ਉਹਨੂੰ ਕਹਿੰਦੇ ਨੇ ਨਿਰਵਿਕਲਪ ਸਮਾਧੀ। ਧਿਆਨ ਧਿਆਤਾ ਧੇ ਦੀ ਤ੍ਰਿਪਟੀ ਸਮਾਪਤ ਹੋ ਜਾਏ ਤੇ ਨਿਰਵਿਕਲਪ ਸਮਾਧੀ ਲੱਗ ਜਾਂਦੀ ਹੈ। ਤੋ ਏਦਾਂ ਇਹ ਦੋ ਤਰ੍ਹਾਂ ਦੀ ਸਮਾਧੀ ਦੱਸੀ ਹੈ।
ਅੰਗ ਜੋਗ ਕੇ ਅਸ਼ਟ ਵਿਚਾਰ।
ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸਾ ਜੀ ਇਹ ਨੇ ਯੋਗ ਦੇ ਅੱਠ ਅੰਗ ਜਿਹੜੇ ਤੁਹਾਨੂੰ ਅਸੀਂ ਦਰਸਾਏ ਨੇ, ਯਮ, ਨੇਮ, ਆਸਣ, ਪ੍ਰਾਣਾਯਾਮ, ਪ੍ਰਤੀਹਾਰ, ਧਾਰਨਾ, ਧਿਆਨ ਤੇ ਸਮਾਧੀ। ਇਹ ਅੱਠ ਅੰਗ ਯੋਗ ਦੇ ਭਾਈ ਦਇਆ ਸਿੰਘ ਜੀ ਕਹਿੰਦੇ ਤੁਹਾਨੂੰ ਦੱਸ ਦਿੱਤੇ। ਇੱਥੇ ਯੋਗ ਸ਼ਾਸਤਰ ਦਾ ਸਿਧਾਂਤ ਸੰਪੰਨ ਹੋਇਆ। ਇਹਨਾਂ ਅੱਠਾਂ ਅੰਗਾਂ ਦੇ ਵਿੱਚ ਯੋਗ ਸ਼ਾਸਤਰ ਚੱਲਦਾ। ਅੱਗੇ ਫਿਰ ਪ੍ਰਾਣਾਯਾਮ ਦੇ ਕਈ ਪ੍ਰਕਾਰ ਉਹ ਦੱਸਦੇ ਆ, ਕਿਵੇਂ ਕਿਵੇਂ ਹੁੰਦਾ, ਕਿਵੇਂ ਕਿਵੇਂ ਉਹ ਸਰੀਰ ਨੂੰ ਸ਼ੁੱਧ ਕਰਦੇ ਆ, ਨੇਤੀ ਧੋਤੀ ਦੇ ਕਰਮ ਕਰਦੇ ਆ, ਉਹ ਅੱਗੇ ਫਿਰ ਲੰਮੀ ਵਿਥਿਆ। ਪਰ ਮੁੱਖ ਜਿਹਾ ਸਿਧਾਂਤ ਜਿਹੜੇ ਉਹਨਾਂ ਦੇ ਉਹ ਦੱਸਦੇ ਆ ਭਾਈ ਦਇਆ ਸਿੰਘ ਜੀ ਨੇ। ਇੱਥੇ ਯੋਗ ਸ਼ਾਸਤਰ ਦਾ ਜਿਹੜਾ ਸਿਧਾਂਤ ਹੈ ਉਹ ਸੰਪੰਨ ਹੋਇਆ। ਹੁਣ ਇੱਥੋਂ ਅੱਗੇ ਫਿਰ ਜਿਹੜੇ ਪਿੱਛੇ ਬਚਨ ਆਏ ਨੇ ਵੇਦਾਂਤ ਦੇ, ਪਿੱਛੇ ਜਾਗਰਤ ਅਵਸਥਾ ਵਿੱਚ 42 ਚੀਜ਼ਾਂ ਸਾਡੀਆਂ ਸਫੁਰਤ ਹੁੰਦੀਆਂ, 42। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਅੰਤਸ਼ਕਰਨ ਦੀਆਂ ਚਾਰ ਬਿਰਤੀਆਂ, ਮਨ, ਬੁੱਧ, ਚੇਤ, ਅਹੰਕਾਰ, 14। 14 ਉਹਨਾਂ ਦੇ ਵਿਸ਼ੇ ਤੇ 14 ਉਹਨਾਂ ਦੇ ਦੇਵਤੇ ਨੇ। ਉਹਨਾਂ 42 ਦਾ ਸਵਰੂਪ ਵਰਣਨ ਹੋਣ ਲੱਗਾ ਹੁਣ, ਵੀ ਉਹ 42 ਕਿਹੜੇ ਕਿਹੜੇ ਨੇ। ਪਹਿਲਾਂ 14 ਪੰਜ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਚਾਰ ਅੰਤਸ਼ਕਰਨ ਦੀਆਂ ਬਿਰਤੀਆਂ, ਫਿਰ ਉਹਨਾਂ ਦੇ 14 ਵਿਸ਼ੇ ਤੇ 14 ਦੇਵਤੇ। ਹੁਣ ਉਹਦੇ ਬਾਰੇ ਭਾਈ ਦਇਆ ਸਿੰਘ ਜੀ ਦੱਸਣ ਲੱਗੇ ਨੇ। ਇਹਨਾਂ ਦੀ ਕੁੱਲ ਗਿਣਤੀ ਜਿਹੜੀ ਆ ਉਹ 42 ਮੰਨੀ ਜਾਂਦੀ ਹੈ।
ਸ਼੍ਰੋਤਰ ਤੁਚਾ ਚੱਖ ਜੀ ਅਰ ਨਾਸਾ।
ਪਹਿਲਾਂ ਪੰਜ ਗਿਆਨ ਇੰਦਰੇ ਦੱਸੇ। ਪੰਜ ਗਿਆਨ ਇੰਦਰੇ ਕਿਹੜੇ ਨੇ? ਕੰਨ, ਸ਼੍ਰੋਤਰ, ਤੁਚਾ। ਕੰਨਾਂ ਦੇ ਨਾਲ ਕਾਹਦਾ ਗਿਆਨ ਹੁੰਦਾ? ਸ਼ਬਦ ਦਾ। ਤੁਚਾ, ਤੁਚਾ ਦਾ ਮਤਲਬ ਹੁੰਦਾ ਚਮੜੀ। ਇਹ ਵੀ ਸਪਰਸ਼ ਦਾ ਸਾਨੂੰ ਪਤਾ ਲੱਗਦਾ ਵੀ ਇਹ ਠੰਡਾ ਹੈ, ਗਰਮ ਹੈ, ਕੂਲਾ ਹੈ, ਸਖਤ ਹੈ, ਇਹਦਾ ਗਿਆਨ ਹੁੰਦਾ ਚਮੜੀ ਨਾਲ। ਇੱਕ ਚਮੜੀ ਵੀ ਗਿਆਨ ਇੰਦਰ। ਤੀਸਰਾ ਹੈ ਚੱਖ। ਚੱਖ ਮਤਲਬ ਅੱਖਾਂ। ਅੱਖਾਂ ਵੀ ਗਿਆਨ ਇੰਦਰ। ਇਹਦੇ ਨਾਲ ਅਸੀਂ ਰੂਪ ਦਾ ਗਿਆਨ ਸਾਨੂੰ ਪਤਾ ਲੱਗਦਾ ਵੀ ਸਾਹਮਣੇ ਕੌਣ ਹੈ, ਇਹ ਕਾਲਾ, ਚਿੱਟਾ ਹੈ, ਵੱਡਾ, ਛੋਟਾ, ਕਿਹੜਾ ਰੰਗ ਹੈ, ਗਿਆਨ ਹੁੰਦਾ ਨਾ ਨੇਤਰਾਂ ਨਾਲ। ਤੋ ਇਹ ਵੀ ਗਿਆਨ ਇੰਦਰ ਹੈ। ਚੌਥੀ ਹੈ ਜੀਭ। ਜੀਭ ਨਾਲ ਰਸ ਦਾ ਗਿਆਨ ਹੁੰਦਾ ਵੀ ਇਹ ਮਿੱਠਾ ਹੈ, ਕੌੜਾ ਹੈ, ਕਸੈਲ ਹੈ, ਖੱਟਾ ਹੈ, ਤੁਰਸ ਹੈ। ਇਸੇ ਤਰ੍ਹਾਂ ਪੰਜਵੀਂ ਗਿਆਨ ਇੰਦਰੀ ਹੈ ਨਾਸਕਾ। ਇਹਦੇ ਨਾਲ ਸੁਗੰਧੀ ਦੁਰਗੰਧੀ ਦਾ ਪਤਾ ਲੱਗਦਾ ਵੀ ਇਹ ਕੇਵੜੇ ਦੀ ਸੁਗੰਧੀ ਹੈ, ਇਹ ਚਮੇਲੀ ਦੀ ਹੈ, ਇਹ ਚੰਪਾ ਦੀ ਹੈ, ਇਹ ਗੁਲਦਾਉਦੀ ਦੀ ਹੈ, ਇਹ ਗੇਂਦੇ ਦੀ ਸੁਗੰਧੀ ਹੈ। ਉਹ ਸਾਰੀ ਸੁਗੰਧੀ ਦੁਰਗੰਧੀ ਦਾ ਗਿਆਨ ਹੁੰਦਾ। ਇਸ ਕਰਕੇ ਪੰਜਵੀਂ ਨਾਸਕਾ ਹੈ। ਇਹ ਪੰਜ ਸਾਡੇ ਗਿਆਨ ਇੰਦਰੇ ਹਨ।
ਗਿਆਨ ਇੰਦਰੀ ਇਹ ਪੰਜ ਉਚਾਰ।
ਇਹ ਪੰਜ ਗਿਆਨ ਇੰਦਰੀਆਂ ਹਨ।
ਵਾਕ, ਪਾਨ, ਪਦ, ਗੁਦਾ, ਉਪਸਥੰ।
ਫਿਰ ਪੰਜ ਕਰਮ ਇੰਦਰੇ ਨੇ। ਵਾਕ ਦਾ ਮਤਲਬ ਜ਼ਬਾਨ ਤੋਂ ਅਸੀਂ ਬੋਲਦੇ ਹਾਂ। ਜਿਹੜੀ ਸਾਡੀ ਜ਼ਬਾਨ ਹੈ ਇਹ ਗਿਆਨ ਇੰਦਰਾ ਵੀ ਹੈ, ਇਹ ਕਰਮ ਇੰਦਰਾ ਵੀ ਹੈ। ਇਹਦੇ ਨਾਲ ਬੋਲਦੇ ਵੀ ਹੈ, ਬੋਲਣ ਦੀ ਕਿਰਿਆ ਹੁੰਦੀ, ਇਸ ਕਰਕੇ ਕਰਮ ਇੰਦਰਾ। ਵਾਕ, ਦੂਸਰਾ ਪਾਨ, ਹੱਥਾਂ ਨਾਲ ਪਕੜਦੇ ਹਾਂ, ਇਹ ਵੀ ਕਰਮ ਇੰਦਰਾ। ਤੀਸਰਾ ਪਾਦ, ਪਦ ਦਾ ਮਤਲਬ ਹੁੰਦਾ ਪੈਰ, ਪੈਰਾਂ ਨਾਲ ਤੁਰਦੇ ਹਾਂ, ਤੁਰਨ ਦਾ ਕੰਮ ਕਰਦੇ ਹਾਂ, ਕਿਉਂਕਿ ਜਿਹਨਾਂ ਨਾਲ ਕੰਮ ਕਰ ਰਹੇ ਹਾਂ ਅਸੀਂ, ਕਿਰਿਆ ਕਰ ਰਹੇ ਹਾਂ, ਉਹਨੂੰ ਵੀ ਕਰਮ ਇੰਦਰਾ। ਪਦ ਪੈਰ ਵੀ ਕਰਮ ਇੰਦਰੇ ਹਨ। ਗੁਦਾ, ਜਿਹਦੇ ਰਾਹੀਂ ਮਲ ਦਾ ਤਿਆਗ ਕਰਦੇ ਹਾਂ। ਉਪਸਥੰਗ ਦਾ ਮਤਲਬ ਜਿਹਦੇ ਰਾਹੀਂ ਸੰਸਾਰ ਦੇ ਜੀਵਾਂ ਦੀ ਉਤਪਤੀ ਦੀ ਖੇਡ ਬਣਦੀ ਹੈ, ਕਾਮ ਕੁੰਡਾ ਵੀ ਜਿਸ ਨੂੰ ਕਹਿੰਦੇ ਹਨ। ਏਦਾਂ ਇਹ ਜਿਹੜੇ ਪੰਜ ਹਨ,
ਪੰਜ ਕਰਮ ਇੰਦਰੇ ਉਰ ਤਾਰੇ।
ਪੰਜ ਕਰਮ ਇੰਦਰੇ ਨੇ। ਇਹ ਗੱਲਾਂ ਤਾਂ ਸਾਨੂੰ ਯਾਦ ਚ ਓਦਾਂ ਹੀ ਰਹਿਣੀਆਂ ਚਾਹੀਦੀਆਂ ਨੇ ਸਿਮਰਤੀ ਚ, ਵੀ ਸਾਡੀਆਂ 10 ਇੰਦਰੀਆਂ ਕਿਹੜੀਆਂ ਨੇ? ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਹਨ।
ਸ਼ਬਦ, ਸਪਰਸ਼, ਰੂਪ, ਰਸ, ਗੰਧ।
ਹੁਣ ਉਹਨਾਂ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ, ਪੰਜ ਵਿਸ਼ੇ ਕਿਹੜੇ ਕਿਹੜੇ ਨੇ ਦੱਸਦੇ ਆ। ਕੰਨਾਂ ਦਾ ਵਿਸ਼ਾ ਹੈ ਸ਼ਬਦ। ਕੰਨਾਂ ਨਾਲ ਸੁਣਦੇ ਆ ਨਾ ਕੋਈ ਬੋਲੇ ਤਾਂ ਸ਼ਬਦ। ਦੂਸਰਾ ਸਪਰਸ਼, ਇਹ ਚਮੜੀ ਦਾ ਵਿਸ਼ਾ ਹੈ। ਤੀਸਰਾ ਰੂਪ, ਇਹ ਅੱਖਾਂ ਦਾ ਵਿਸ਼ਾ ਹੈ। ਚੌਥਾ ਰਸ, ਇਹਦਾ ਇਹ ਜ਼ੁਬਾਨ ਦਾ ਵਿਸ਼ਾ ਹੈ। ਪੰਜਵਾਂ ਗੰਧ, ਇਹ ਸਾਡੀ ਨਾਸਕਾ ਦਾ ਵਿਸ਼ਾ, ਯਾਨੀ ਕਿ ਪੰਜ ਗਿਆਨ ਇੰਦਰੀਆਂ ਦੇ ਇਹ ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ, ਗੰਧ। ਮਹਾਰਾਜ ਭਗਤ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ, ਉਹ ਕਹਿੰਦੇ ਮ੍ਰਿਗ ਮੀਨ ਭਿਰਿੰਗ ਪਤੰਗ ਕੂੰਚਰ ਏਕ ਦੋਖ ਬਿਨਾਸ, ਪੰਚ ਦੋਖ ਅਸਾਧ ਜਾਵੈ ਤਾਂ ਕੀ ਕੇਤਕ ਆਸ। ਕਹਿੰਦੇ ਹਿਰਨ ਚ ਕੱਲਾ ਇੱਕੋ ਦੋਸ਼ ਹੁੰਦਾ ਸੁਣਨ ਦਾ, ਉਹ ਕੰਡੇ ਹੇੜੇ ਦੀ ਆਵਾਜ਼ ਸ਼ਿਕਾਰੀ ਕੋਲੋਂ ਸੁਣਦਾ, ਭੱਜ ਕੇ ਜਾ ਕੇ ਉਹਨੂੰ ਸਿਰ ਦੇ ਦਿੰਦਾ। ਮੀਨ ਮੱਛੀ ਨੂੰ ਕੱਲਾ ਜ਼ੁਬਾਨ ਦੇ ਸਵਾਦ ਦਾ ਦੋਸ਼ ਹੈ, ਉਹਦੇ ਵਿੱਚ ਕੋਈ ਵਿਸ਼ਾ, ਉਹ ਕੁੰਡੀ ਵਿੱਚ ਮੂੰਹ ਪਾਉਂਦੀ ਹੈ, ਫਸ ਜਾਂਦੀ ਹੈ ਜ਼ੁਬਾਨ ਦਾ ਰਸ ਲੈਣ ਲਈ। ਭੌਰੇ ਨੂੰ ਕੇਵਲ ਸੁਗੰਧੀ ਦਾ ਵਿਸ਼ਾ ਹੈ ਉਹਦੇ ਕੋਲ, ਉਹ ਕਮਲ ਦੇ ਫੁੱਲ ਤੇ ਮਡਰਾਉਂਦਾ, ਸਾਰਾ ਦਿਨ ਵਿੱਚੇ ਕੈਦ ਹੋ ਕੇ ਮਰ ਜਾਂਦਾ। ਭਮੱਕੜ ਹੁੰਦੇ ਪਤੰਗੇ, ਉਹਨੂੰ ਕੇਵਲ ਦੀਵੇ ਦੀ ਲਾਟ ਵੇਖਣ ਦਾ, ਰੂਪ ਵੇਖਣ ਦਾ ਵਿਸ਼ਾ, ਉੱਥੇ ਜਾਂਦਾ ਜਾ ਕੇ ਸੜ ਕੇ ਮਰ ਜਾਂਦਾ। ਹਾਥੀ, ਉਹਨੂੰ ਕੱਲੇ ਸਪਰਸ਼ ਦਾ, ਕਾਮ ਦਾ ਵਿਸ਼ਾ ਹੈ, ਉਹ ਕਾਗਜ਼ਾਂ ਦੀ ਹੱਥਣੀ ਵੇਖ ਕੇ ਦੌੜ ਕੇ ਜਾਂਦਾ, ਟੋਏ 'ਚ ਡਿੱਗਦਾ, ਮਾਵਤ ਉਹਨੂੰ ਫੜ ਲੈਂਦੇ ਇੱਕ ਸ਼ਿਕਾਰੀ। ਕਹਿੰਦੇ ਨਾ ਪੰਜਾਂ ਜਾਨਵਰਾਂ 'ਚ ਕੇਵਲ ਇੱਕ ਇੱਕ ਦੋਸ਼ ਸੀ, ਔਰ ਇੱਕ ਇੱਕ ਦੋਸ਼ ਨੇ, ਇੱਕ ਇੱਕ ਵਿਸ਼ੇ ਨੇ ਇਹਨਾਂ ਦਾ ਨਾਸ਼ ਕਰਤਾ। ਕਹਿੰਦੇ ਉਹ ਬੰਦਿਆ, ਤੇਰੇ 'ਚ ਤਾਂ ਪੰਜੇ ਹੀ ਨੇ, ਤੇਰਾ ਕੀ ਬਣੇਗਾ, ਤੈਨੂੰ ਤਾਂ ਪੰਜੇ ਹੀ ਘੇਰੀ ਬੈਠੇ ਨੇ। ਤੋਂ ਪੰਜ ਗਿਆਨ ਇੰਦਰੀਆਂ ਦੇ ਇਹ ਪੰਜ ਵਿਸ਼ੇ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ।
ਵਿਖਿਆ ਪੰਜ ਗਿਆਨ ਇੰਦਰੀ ਕੇਰ,
ਇਹ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਹਨ,
ਕਹਿਣ, ਗ੍ਰਹਿਣ, ਗਤ, ਆਨੰਦ, ਬਿਸਰੰਗ।
ਹੁਣ ਪੰਜ ਕਰਮ ਇੰਦਰੀਆਂ ਦੇ ਪੰਜ ਵਿਸ਼ੇ ਕਿਹੜੇ ਨੇ? ਕਹਿਣ, ਜ਼ੁਬਾਨ ਤੋਂ ਅਸੀਂ ਬੋਲਦੇ ਹਾਂ, ਮੂੰਹ ਤੋਂ ਇਹ ਕਰਮ ਇੰਦਰਾ ਹੈ। ਕਹਿਣ, ਗ੍ਰਹਿਣ ਹੱਥਾਂ ਨਾਲ ਪਕੜਦੇ ਹਾਂ, ਇਹ ਹੱਥਾਂ ਦਾ ਹੱਥ ਕਰਮ ਇੰਦਰੀਆਂ ਨੇ, ਇਹ ਪਕੜਨ ਦਾ ਕੰਮ ਕਰਦੇ ਆ। ਗਤ, ਪੈਰਾਂ ਨਾਲ ਤੁਰਦੇ ਹਾਂ, ਇਹ ਪੈਰਾਂ ਦਾ ਵਿਸ਼ਾ, ਇਹਨੂੰ ਕਹਿੰਦੇ ਨੇ ਗਤ। ਔਰ ਕਾਮ ਕੁੰਡਾ, ਇਹਦੇ ਵਿੱਚੋਂ ਜੀਵਾਂ ਦੀ ਉਤਪਤੀ ਹੁੰਦੀ ਹੈ, ਆਨੰਦ ਦਾ ਦਾਇਕ ਵੀ ਹੈ, ਇਸ ਕਰਕੇ ਕਹਿੰਦੇ ਇਹ ਵੀ ਗਿਆਨ ਕਰਮ ਇੰਦਰਾ ਹੈ। ਬਿਸਰਗੰਗ, ਮਲ ਦਾ ਤਿਆਗ ਕਰਦੇ ਹਾਂ ਗੁਦਾ ਰਾਹੀਂ, ਕਰਮ ਇੰਦਰਾ ਹੈ। ਏਦਾਂ ਇਹ ਪੰਜ ਕਰਮ ਇੰਦਰਿਆਂ ਦੇ ਪੰਜ ਵਿਸ਼ੇ ਹਨ।
ਕਰਮ ਇੰਦਰੀ ਕੇ ਵਿਖੇ ਵਡੇਰੇ,
ਇਹ ਕਰਮ ਇੰਦਰੀਆਂ ਦੇ ਵਿਸ਼ੇ ਹਨ, ਯਾਨੀ ਕਿ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਤੇ ਪੰਜ ਪੰਜ ਉਹਨਾਂ ਦੇ ਵਿਸ਼ੇ, ਕੁੱਲ ਹੋ ਗਏ 20 ਟੋਟਲ। ਹਾਂਜੀ,
ਮਨ, ਬੁੱਧ, ਚਿੱਤ, ਅਹੰਕਾਰ, ਚਤੁਸ਼ਟ।
ਫਿਰ ਜਿਹੜਾ ਅੰਤਸ਼ਕਰਨ ਹੈ, ਚਾਰ ਉਹ ਨੇ, ਮਨ, ਬੁੱਧ, ਚਿੱਤ ਤੇ ਅਹੰਕਾਰ। ਏਦਾਂ ਗੁਰੂ ਖਾਲਸਾ ਜੀ, ਇਹ ਮਨ, ਬੁੱਧ, ਚਿੱਤ ਤੇ ਅਹੰਕਾਰ, ਇਹਨੂੰ ਚਤੁਸ਼ਟਾ ਅੰਤਸ਼ਕਰਨ ਕਿਹਾ ਜਾਂਦਾ ਹੈ।
ਅੰਤਸ਼ਕਰਨ ਰੂਪ ਇਹ
ਅੰਤਸ਼ਕਰਨ ਦਾ ਰੂਪ ਵੇਖੋ, ਜਿਹੜਾ ਮਨ, ਬੁੱਧ ਤੇ ਚਿੱਤ ਅਹੰਕਾਰ ਹੈ।
ਸੰਕਲਪ, ਨਿਸ਼ਚੇ, ਅਨੁਸਾਧਨ।
ਹੁਣ ਇਹਨਾਂ ਦੇ ਵੀ ਚਾਰ ਵਿਸ਼ੇ ਨੇ ਅੱਗੇ, ਚਾਰ ਅੰਤਸ਼ਕਰਨ ਦੀਆਂ ਬਿਰਤੀਆਂ ਨੇ ਤੇ ਇਹਨਾਂ ਦੇ ਅੱਗੇ ਚਾਰ ਵਿਸ਼ੇ ਨੇ। ਮਨ ਦਾ ਵਿਸ਼ਾ ਕੀ ਹੈ? ਸੰਕਲਪ ਵਿਕਲਪ ਕਰਨਾ। ਬੁੱਧ ਦਾ ਵਿਸ਼ੇ ਕੀ ਹੈ? ਨਿਸ਼ਚੇ ਕਰਨਾ, ਵੀ ਆਹ ਕੰਮ ਕਰਨਾ ਤੇ ਨਹੀਂ ਕਰਨਾ। ਫਿਰ ਜਿਹੜਾ ਚਿੱਤ ਹੈ, ਇਹਦਾ ਕੰਮ ਹੈ ਚਿੰਤਨ ਕਰਨਾ, ਜਾਂ ਚਿੰਤ ਵੀ ਨਹੀਂ ਸਾਡੇ ਅੰਦਰ ਚੱਲਦੀ ਹੈ ਕਿਸੇ ਗੱਲ ਦੀ, ਉਹ ਚਿੱਤ ਦਾ ਵਿਸ਼ਾ। ਫਿਰ ਅਹੰਕਾਰ ਦਾ ਵਿਸ਼ਾ ਹੈ ਗਰਵ ਕਰਨਾ, ਗਰਵ ਦਾ ਮਤਲਬ ਜਿਹੜਾ ਅਸੀਂ ਅਪਮਾਨ ਕਰਦੇ ਹਾਂ, ਉਹ ਅਹੰਕਾਰ ਦਾ ਵਿਸ਼ਾ ਹੈ। ਚਾਰ ਅੰਤਸ਼ਕਰਨ ਦੀਆਂ ਜਿਹੜੀਆਂ ਬਿਰਤੀਆਂ ਨੇ, ਉਹਨਾਂ ਦੇ ਚਾਰ ਹੀ ਅੱਗੋਂ ਵਿਸ਼ੇ ਹਨ।
ਜਥਾ ਕ੍ਰਮ ਵਿਖਿਆ ਨਿਬੇਰ,
ਕਹਿੰਦੇ ਜਥਾ ਕਰਮ ਇਹਨਾਂ ਦੇ ਤੁਹਾਨੂੰ ਵਿਸ਼ੇ ਦੱਸੇ ਹਨ।
ਦਿਸ਼ਾ, ਪੌਣ, ਰਵ, ਜਲ, ਪੜ।
ਹੁਣ ਗੁਰੂ ਖਾਲਸਾ ਜੀ ਇਹਨਾਂ ਦੇ ਦੇਵਤੇ ਦੱਸਦੇ ਆ। 14 ਹੋ ਗਏ ਟੋਟਲ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਚਾਰ ਅੰਤਸ਼ਕਰਨ ਦੀਆਂ ਬਿਰਤੀਆਂ। ਫਿਰ ਇਹਨਾਂ ਦੇ ਅੱਗੋਂ 14 ਵਿਸ਼ੇ ਹਨ, 14 × 28। ਫਿਰ ਅੱਗੋਂ ਇਹਨਾਂ ਦੇ ਗੁਰੂ ਖਾਲਸਾ ਜੀ 14 ਹੀ ਵਿਸ਼ੇ ਹਨ, 14 ਹੀ ਦੇਵਤੇ ਹਨ। ਹੁਣ ਉਹਨਾਂ ਦੇਵਤਿਆਂ ਦਾ ਜ਼ਿਕਰ ਚੱਲਣ ਲੱਗਾ ਵੀ ਜਿਹੜੇ ਇਹਨਾਂ ਨੂੰ ਪ੍ਰਕਾਸ਼ ਦੇ ਹੈ। ਹੁਣ ਜਿਹੜੇ ਪਹਿਲਾਂ ਉੱਪਰ ਆਏ ਨੇ, ਸਾਡੇ ਕੰਨ, ਸ੍ਰੁਤਾ, ਤੁਚਾ, ਚੱਖ, ਜੀਹ ਤੇ ਨਾਨ, ਜਿਹੜੇ ਪੰਜ ਗਿਆਨ ਇੰਦਰੇ ਨੇ, ਪੰਜ ਗਿਆਨ ਇੰਦਰਿਆਂ ਦੇ ਪੰਜ ਦੇਵਤੇ ਕਿਹੜੇ ਨੇ? ਪਹਿਲਾ ਹੈ ਦਿਸ਼ਾ, ਦੂਸਰਾ ਹੈ ਪਵਨ, ਤੀਸਰਾ ਹੈ ਰੱਬ ਜਿਹਨੂੰ ਸੂਰਜ ਕਹਿੰਦੇ ਹਨ, ਔਰ ਚੌਥਾ ਹੈ ਜਲ, ਤੇ ਪੰਜਵਾਂ ਹੈ ਛਿੱਤ ਧਰਤੀ। ਹਾਂਜੀ,
ਛਿੱਤ ਸੂਰ ਅਗਨੀ ਇੰਦਰ
ਕਹਿੰਦੇ, ਫਿਰ ਛਿੱਤ ਧਰਤੀ ਹੈ, ਇਹ ਵੀ ਦੇਵਤਾ ਹੈ, ਅਗਨੀ, ਅਗਨੀ ਵੀ ਦੇਵਤਾ ਹੈ, ਇਹ ਨੇਤਰਾਂ ਦੇ ਵਿੱਚ, ਨੇਤਰਾਂ ਦਾ ਜਿਹੜਾ ਦੇਵਤਾ ਹੈ ਉਹ ਅਗਨੀ ਦੇਵਤਾ ਹੈ, ਇੰਦਰ, ਉਪਿੰਦਰ, ਏਦਾਂ ਇਹ ਦੇਵਤੇ ਹਨ।
ਪ੍ਰਜਾਪਤੀ ਮ੍ਰਿਤਯੂ ਸੱਸ ਬ੍ਰਹਮਾ,
ਫਿਰ ਪ੍ਰਜਾਪਤੀ ਹੈ, ਮ੍ਰਿਤੂ ਜਿਹਨੂੰ ਜਮ ਕਿਹਾ ਜਾਂਦਾ, ਜਿਹੜਾ ਗੁਰਾ ਹੈ, ਗੁਰਾ ਦਾ ਦੇਵਤਾ ਜਮ ਮੰਨਿਆ, ਸੱਸ, ਚੰਦਰਮਾ, ਬ੍ਰਹਮਾ। ਹਾਂਜੀ,
ਖੇਤਰਗ ਰੁਦਰ ਦੇਵਤਾ ਜਾਨ,
ਫਿਰ ਖੇਤਰਗ ਦੇਵਤਾ ਹੈ, ਰੁਦਰ ਦੇਵਤਾ ਹੈ, ਏਦਾਂ ਇਹ ਸਾਰੇ ਦੇਵਤੇ ਹਨ ਇਹਨਾਂ ਇੰਦਰੀਆਂ ਦੇ।
ਪ੍ਰਾਨ ਅਪਾਨ ਸਮਾਨ ਉਦਾਨ,
ਇਸੇ ਤਰ੍ਹਾਂ ਫਿਰ ਅੱਗੇ ਸਾਡੇ ਸਰੀਰ ਚ ਪੰਜ ਪ੍ਰਾਣ ਨੇ ਮੁੱਖ, ਤੇ ਪੰਜ ਉਪ ਪ੍ਰਾਣ ਨੇ, ਜਿਹੜੇ ਪੰਜ ਮੁੱਖ ਪ੍ਰਾਣ ਨੇ ਉਹਨਾਂ ਵਿੱਚੋਂ ਪਹਿਲਾ ਹੈ ਪ੍ਰਾਣ, ਦੂਸਰਾ ਹੈ ਅਪਾਨ, ਤੀਸਰਾ ਹੈ ਸਮਾਨ, ਚੌਥਾ ਹੈ ਉਦਾਨ, ਤੇ ਪੰਜਵਾਂ ਹੈ ਬਿਆਨ।
ਬਿਆਨ ਨਾਗ ਕੂਰਮ ਪਹਿਚਾਨ,
ਇਹ ਪੰਜ ਨੇ ਮੁੱਖ ਪ੍ਰਾਣ, ਪ੍ਰਾਣ, ਅਪਾਨ, ਸਮਾਨ, ਉਦਾਨ ਤੇ ਬਿਆਨ, ਔਰ ਫਿਰ ਅੱਗੇ ਪੰਜ ਉਪ ਨੇ ਨਾਗ ਕੂਰਮ।
ਕਿਰਕਲ ਦੇਵੰ ਦੱਤ ਧਨੰਜੈ,
ਕਿਰਕਲ ਦੇਵ ਦੱਤ ਤੇ ਧਨੰਜੈ, ਏਦਾਂ ਇਹ ਖਾਲਸਾ ਜੀ ਪੰਜ ਉਪ ਪ੍ਰਾਣ ਹਨ।
ਇਹ ਦਸ ਵਿਸ਼ਿਸ਼ਟ ਗਨੀਜੇ ਪ੍ਰਾਣ,
ਇਹ ਦਸ ਵਿਅਸ਼ਟੀ ਸਰੀਰ, ਜਿਹੜੀ ਜੀਵ ਦਾ ਸਰੀਰ ਹੈ, ਜੀਵ ਨੂੰ ਵਿਅਸ਼ਟੀ ਸਰੀਰ ਕਿਹਾ, ਇਹ ਉਹਦੇ ਦਸ ਪ੍ਰਾਣ ਮੰਨੇ ਹਨ।
ਕਿਰਿਆ ਸ਼ਕਤ ਨੇ ਪ੍ਰਾਣ ਸਮਸ਼ਟੇ,
ਜੋ ਇਹਨਾਂ ਸਾਰੇ ਸਾਡੇ ਜੀਵਾਂ ਜਨਤਾ ਦੇ ਵਿੱਚ ਕਿਰਿਆ ਸ਼ਕਤੀ ਸਹਿਤ ਪ੍ਰਾਣ ਚੱਲ ਰਹੇ ਨੇ, ਉਹ ਈਸ਼ਵਰ ਦੀ ਸੱਤਾ ਕਰਕੇ ਚੱਲ ਰਹੇ ਨੇ। ਈਸ਼ਵਰ ਸਮਸ਼ਟੀ ਰੂਪ ਵਿੱਚ ਹੈ, ਵਿਅਸ਼ਟੀ ਰੂਪ ਚ ਅਸੀਂ ਸਾਰੇ ਜੀਵ ਹਾਂ, ਸਮਸ਼ਟੀ ਰੂਪ ਵਿੱਚ ਈਸ਼ਵਰ ਹੈ।
ਕਾਰਨ ਸੂਖਮ ਥੂਲ ਸਰੀਰ,
ਜਿਵੇਂ ਸਾਡੇ ਕਾਰਨ ਸੂਖਮ ਤੇ ਸਥੂਲ ਸਰੀਰ ਨੇ, ਏਦਾਂ ਈਸ਼ਵਰ ਦੇ ਵੀ ਤਿੰਨ ਸਰੀਰ ਨੇ, ਕਾਰਨ ਸੂਖਮ ਤੇ ਸਥੂਲ।
ਵੈਰਾਟ ਸੂਤਰ ਅਭਿਆਕ੍ਰਿਤ ਜੇਈ,
ਜਿਹੜਾ ਈਸ਼ਵਰ ਦੇ ਤਿੰਨ ਸਰੀਰ ਨੇ ਉਹ ਕਿਹੜੇ ਨੇ, ਵੈਰਾਟ ਸੂਤਰ ਤੇ ਅਭਿਆਕ੍ਰਿਤ, ਇਹ ਈਸ਼ਵਰ ਦੇ ਤਿੰਨ ਸਰੀਰ ਹਨ।
ਇਹੀ ਸਮਸ਼ਟ ਸਰੀਰ ਗੰਭੀਰ,
ਇਸੇ ਨੂੰ ਸਮਸ਼ਟੀ ਸਰੀਰ ਕਿਹਾ ਜਾਂਦਾ ਹੈ।
ਅਭਿਮਾਨੀ ਵਿਸ਼ਵ ਤੇਜਸ ਪ੍ਰਾਗਿਆ,
ਜਿਵੇਂ ਸਾਡੀਆਂ ਤਿੰਨ ਅਵਸਥਾਵਾਂ ਨੇ, ਜਾਗਰਤ, ਸੁਪਨ ਤੇ ਸਖੋਪਤੀ, ਉਹਨਾਂ ਤਿੰਨਾਂ ਅਵਸਥਾਵਾਂ ਦੇ ਤਿੰਨ ਅਭਿਮਾਨੀ ਦੇਵਤਾ ਸੀ, ਵਿਸ਼ਵ, ਤੈਜਸ ਤੇ ਪ੍ਰਾਗਿਆ, ਜੋ ਪਿੱਛੇ ਆ ਚੁੱਕਾ ਹੈ। ਏਦਾਂ ਹੀ ਈਸ਼ਵਰ ਦੀਆਂ ਜਿਹੜੀਆਂ ਸਮਸ਼ਟੀ ਦੇਹਾਂ ਹਨ ਤਿੰਨ, ਉਹਦੀਆਂ, ਉਹਦੇ ਵੀ ਤਿੰਨ ਅਭਿਮਾਨੀ ਹਨ।
ਇਹ ਵਸ਼ਿਸ਼ਟ ਕੇ ਤੀਨ ਸਧੀਰ,
ਸਾਡੇ ਵਿਸ਼ਵ, ਤੈਜਸ ਤੇ ਪ੍ਰਾਗਿਆ ਸਾਡੇ ਵਿਅਸ਼ਟੀ ਜੀਵਾਂ ਦੇ ਸਰੀਰਾਂ ਦੀ ਅਭਿਮਾਨੀ ਦੇਵਤਾ ਹਨ।
ਈਸ਼ਵਰ ਹਿਰਣ ਗਰਭ ਵੈਸ਼ਵ ਨਰ, ਇਹ
ਪਰ ਜਿਹੜਾ ਈਸ਼ਵਰ ਹੈ ਉਹਦਾ ਹਿਰਣਾ ਗਰਭ, ਵੈਸ਼ਵਾ ਨਰ, ਏਦਾਂ ਉਹਦੇ ਦੋ ਜਿਹੜੇ ਅਭਿਮਾਨੀ ਦੇਵ ਹਨ।
ਇਹ ਸਮਸ਼ਟ ਅਭਿਮਾਨੀ ਵੀਰ,
ਇਹ ਸਮਸ਼ਟੀ ਅਭਿਮਾਨੀ ਵੀਰ ਕਹੇ ਜਾਂਦੇ ਹਨ।
ਵਿਅਸ਼ਟ ਸਮਸ਼ਟ ਅਧਿਅਸ਼ਟ ਲਖੋ ਦ੍ਵੈ,
ਖਾਲਸਾ ਜੀ ਸਮਸ਼ਟੀ ਵਿਅਸ਼ਟੀ ਤਾਂ ਦੋਵੇਂ ਅਧਿਅਸ਼ਤ ਕਲਪਤੀ ਨੇ। ਆਪਾਂ ਕਹਿ ਦਿੰਦੇ ਹਾਂ ਵੀ ਇਹ ਜੀਵ, ਇਹ ਜੀਵ ਦਾ ਵਿਅਸ਼ਟੀ ਸਰੀਰ ਹੈ, ਇਹ ਈਸ਼ਵਰ ਦਾ ਸਮਸ਼ਟੀ ਸਰੀਰ ਹੈ, ਪਰ ਕਹਿੰਦੇ ਸਿਰਫ ਕੇਵਲ ਅਧਿਅਸਤ, ਅਧਿਅਸਤ ਦਾ ਮਤਲਬ ਹੁੰਦਾ ਵੀ ਕਲਪਨਾ ਹੀ ਕੀਤੀ ਹੋਈ ਹੈ, ਅਸਲ ਵਿੱਚ ਦੋ ਹੈ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇੱਕੋ ਹੀ ਹੈ, ਦੋ ਹੈ ਹੀ ਨਹੀਂ, ਬਸ ਅਸੀਂ ਕੇਵਲ ਕਲਪਨਾ ਕਰ ਲਈ, ਅਧਿਅਸਤ ਕਰ ਲਿਆ।
ਜਿਮ ਸਰਪਾਦ ਜੇਵਰੀ ਮਹਾ,
ਉਦਾਹਰਣ ਦਿੰਦੇ ਨੇ ਜਿਵੇਂ ਸੱਪ ਰੱਸੀ ਦੇ ਵਿੱਚ, ਸੱਪ ਨੂੰ ਅਧਿਅਸਤ ਮੰਨ ਲਿਆ, ਰੱਸੀ ਪਈ ਸੀ ਹਨੇਰੇ ਚ, ਉਹਨੂੰ ਵੇਖ ਕੇ ਅਸੀਂ ਕਲਪਨਾ ਕਰ ਲਈ ਵੀ ਇਹ ਤਾਂ ਸੱਪ ਪਿਆ, ਪਤਾ ਨਹੀਂ ਸੀ ਲੱਗਾ ਵੀ ਸੱਪ ਪਿਆ, ਪਰ ਸੱਪ ਤਾਂ ਨਹੀਂ ਸੀ ਉੱਥੇ, ਪਰ ਅਸੀਂ ਮੰਨ ਲਿਆ। ਏਦਾਂ ਜੀਵ ਤੇ ਈਸ਼ਵਰ ਚ ਫਰਕ ਕੋਈ ਨਹੀਂ, ਜਿਹੜੀ ਆਤਮਾ ਜੀਵ ਚ ਹੈ ਉਹੀ ਈਸ਼ਵਰ ਚ ਹੈ, ਉਹ ਕਿਹੜੀ ਆ, ਉਹ ਬ੍ਰਹਮ ਦੀ ਹੈ, ਬ੍ਰਹਮ ਦੋਨਾਂ ਵਿੱਚ ਹੀ ਹੈ। ਜੇ ਜੀਵ ਦਾ ਜੀਵ ਪੁਣਾ ਛੱਡ ਦਿਓ, ਈਸ਼ਵਰ ਦਾ ਈਸ਼ਵਰ ਪੁਣਾ ਤਿਆਗ ਦਿਓ, ਪਿੱਛੇ ਕੀ ਬਚੇਗਾ, ਪਿੱਛੇ ਰਹਿ ਜਾਏਗਾ ਇਕੱਲਾ ਬ੍ਰਹਮ। ਇਸ ਕਰਕੇ ਕਹਿੰਦੇ ਸਿਰਫ ਕੇਵਲ ਕਹਿਣ ਮਾਤਰ ਨੂੰ, ਸਮਝਣ ਮਾਤਰ ਨੂੰ ਦੋ ਕਹੇ ਹੈ, ਪਰ ਦੋ ਹੈ ਨਹੀਂ। ਜਿਵੇਂ ਅਸੀਂ ਕਲਪਨਾ ਕਰ ਲਈ ਰੱਸੀ ਦੇ ਵਿੱਚ ਸੱਪ ਦੀ ਕਲਪਨਾ ਕਰ ਲੈਂਦੇ ਹਾਂ,
ਸੀਪ ਵਿਖੇ ਰੂਪੋ ਜਿਮ ਕਲਪਤ।
ਦੂਸਰੀ ਉਦਾਹਰਣ ਦਿੰਦੇ ਵੀ ਜਿਵੇਂ ਸਿੱਪੀ ਪਈ ਹੋਵੇ ਨਾ ਪੁੱਠੀ, ਤਾਂ ਏਦਾਂ ਜਾਪਦਾ ਵੀ ਜਿਵੇਂ ਚਾਂਦੀ ਪਈ ਹੋਈ ਹੈ। ਹਾਂਜੀ,
ਤਿਮ ਬ੍ਰਹਮਾਤਮ ਚੇਤਨ ਆਏ।
ਏਦਾਂ ਜਿਹੜਾ ਬ੍ਰਹਮਾਤਮ ਚੇਤਨ ਹੈ, ਚੇਤਨ ਸੱਤਾ ਹੈ ਬ੍ਰਹਮ ਦੀ,
ਹੈ ਅਗਿਆਨ ਕਰ ਕਲਪਤ ਸਭ ਜਗ।
ਉਹਦੇ ਵਿੱਚ ਅਸੀਂ ਆਪਣੇ ਅਗਿਆਨ ਕਰਕੇ ਜਗਤ ਦੀ ਕਲਪਨਾ ਕਰ ਲਈ। ਦਰਅਸਲ ਬ੍ਰਹਮ ਵਿੱਚ ਜਗਤ ਹੈ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਵੇਂ ਰੱਸੀ 'ਚ ਸੱਪ ਹੈ ਨਹੀਂ, ਪਰ ਅਸੀਂ ਕਲਪਨਾ ਕਰ ਲਈ ਆਪਣੇ ਅਗਿਆਨ ਕਰਕੇ। ਸਿੱਪੀ ਵਿੱਚ ਚਾਂਦੀ ਨਹੀਂ, ਪਰ ਆਪਣੇ ਅਗਿਆਨ ਕਰਕੇ ਸਿੱਪੀ 'ਚ ਚਾਂਦੀ ਦੀ ਕਲਪਨਾ ਕਰ ਲਈ ਵੀ ਚਾਂਦੀ ਪਈ ਹੈ। ਇਸੇ ਤਰ੍ਹਾਂ ਬ੍ਰਹਮ ਵਿੱਚ ਜਗਤ ਹੈ ਹੀ ਨਹੀਂ, ਪਰ ਅਸੀਂ ਆਪਣੇ ਅਗਿਆਨ ਕਰਕੇ ਇਸ ਸਾਰੇ ਸੰਸਾਰ ਦੀ ਬ੍ਰਹਮ 'ਚ ਕਲਪਨਾ ਕਰੀ ਬੈਠੇ। ਜਦੋਂ ਗਿਆਨ ਹੋ ਜਾਏ, ਗਿਆਨ ਤੋਂ ਬਾਅਦ ਇਹ ਜਗਤ ਦਾ ਵੀ ਅਭਾਵ ਹੋ ਜਾਂਦਾ, ਇਹ ਸੰਸਾਰ ਵੀ ਸਮਾਪਤ ਹੋ ਜਾਂਦਾ। ਹਾਂਜੀ,
ਅਧਿਸ਼ਠਾਨ ਆਤਮ ਇੱਕ ਚਾਹੇ।
ਬਸ ਫਿਰ ਇੱਕੋ ਅਧਿਸ਼ਠਾਨ ਜਿਹੜਾ ਸਾਰਿਆਂ ਦਾ ਆਸਰਾ ਹੈ, ਉਹ ਕੇਵਲ ਆਤਮਾ ਹੈ, ਪਰਮਾਤਮਾ ਹੈ।
ਨਹੀਂ ਜੇਵਰੀ ਜਾਣੇ ਜੋ ਲਗ।
ਜਦੋਂ ਤੱਕ ਰੱਸੀ ਦਾ ਗਿਆਨ ਨਾ ਹੋਵੇ,
ਤੋ ਲਗ ਕਲਪ ਕਲਪ ਦੁੱਖ ਪਾਏ।
ਉਦੋਂ ਤਾਈਂ ਬੰਦਾ ਡਰ ਡਰ ਕੇ ਕਲਪਨਾ ਕਰ ਕਰਕੇ ਦੁਖੀ ਹੁੰਦਾ, ਸੱਪ ਪਿਆ ਸੱਪ ਪਿਆ ਸੱਪ ਪਿਆ। ਜਦੋਂ ਪਤਾ ਲੱਗ ਜੇ ਵੀ ਨਹੀਂ ਰੱਸੀ ਆ, ਫਿਰ ਡਰ ਖਤਮ ਹੋ ਜਾਂਦਾ। ਪਰ ਜਦੋਂ ਤੱਕ ਰੱਸੀ ਦਾ ਸਵਰੂਪ ਨਾ ਪਤਾ ਲੱਗੇ, ਉਦੋਂ ਤੱਕ ਬੰਦਾ ਕਲਪਨਾ ਕਰ ਕਰਕੇ ਡਰੀ ਜਾਂਦਾ ਹੈ।
ਪਰ ਲਿਆ ਤਤ ਪੰਚੀਕ੍ਰਿਤ ਪੰਚ ਅਪੰਚੀਕ੍ਰਿਤ।
ਖਾਲਸਾ ਜੀ, ਇਸੇ ਤਰ੍ਹਾਂ ਜਦੋਂ ਤੱਕ ਗੁਰੂ ਦੀ ਕਿਰਪਾ ਨਾਲ ਸਾਡੇ ਅੰਦਰ ਗਿਆਨ ਪ੍ਰਗਟ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਸੰਸਾਰ ਸਾਨੂੰ ਦਿਸਦਾ ਹੈ। ਜਦੋਂ ਗਿਆਨ ਹੋ ਗਿਆ, ਫਿਰ ਰੱਸੀ ਦਾ ਪਤਾ ਲੱਗ ਜਾਂਦਾ, ਬ੍ਰਹਮ ਦਾ ਗਿਆਨ ਪ੍ਰਗਟ ਹੋ ਜਾਂਦਾ, ਫਿਰ ਸੰਸਾਰ ਵਿਲੈ ਹੋ ਜਾਂਦਾ। ਇੱਕ ਹੁੰਦੀ ਆ ਪਰਲੈ। ਹੁਣ ਪਰਲੈ ਵੀ ਕਈ ਪ੍ਰਕਾਰ ਦੀ ਦੱਸਦੇ ਹੈ। ਤਤ ਪੰਚੀਕ੍ਰਿਤ ਪੰਚ ਅਪੰਚ ਕ੍ਰਿਤ ਜਬ ਸਗਰੇ ਲੈਤਾ ਕਹੁ ਪਾਏ। ਪੰਚੀਕ੍ਰਿਤ ਹੁੰਦਾ ਪੰਜ ਤੱਤਾਂ ਦਾ, ਕਿਉਂਕਿ ਪੰਚੀਕ੍ਰਿਤ ਕਹਿੰਦੇ ਹੈ ਇੱਕ ਤੱਤ ਦੇ ਆਪਣੇ ਚਾਰ ਹਿੱਸੇ ਬਾਕੀ ਚਾਰ ਤੱਤਾਂ 'ਚ ਵੰਡੇ। ਜਿਵੇਂ ਪੰਜ ਬੰਦੇ ਸੀ, ਪੰਜਾਂ ਕੋਲ ਇੱਕ ਇੱਕ ਖਰਬੂਜਾ, ਇੱਕ ਨੇ ਅੱਧਾ ਖਰਬੂਜਾ ਵੱਢ ਕੇ ਆਪਣੇ ਕੋਲ ਰੱਖ ਲਿਆ, ਜਿਹੜਾ ਅੱਧਾ ਸੀ ਬਾਕੀ ਚਾਰਾਂ 'ਚ ਵੰਡਤਾ। ਇਸੇ ਤਰ੍ਹਾਂ ਦੂਜੇ ਨੇ ਵੀ ਕੀਤਾ, ਤੀਜੇ ਨੇ ਵੀ ਕੀਤਾ, ਖਰਬੂਜਾ ਵੀ ਸਾਰਿਆਂ ਦਾ ਆਪੋ ਆਪਣਾ ਪੂਰਾ ਹੋ ਗਿਆ, ਵੰਡ ਵੀ ਲਿਆ। ਏਦਾਂ ਪੰਜ ਤੱਤ ਜਲ ਤੇ ਅੱਗ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਆਕਾਸ਼ ਤੇ ਧਰਤੀ ਇਕੱਠੇ ਨਹੀਂ ਹੋ ਸਕਦੇ। ਉਹਨੂੰ ਇਕੱਠਿਆਂ ਕਰਨ ਲਈ ਪਰਮੇਸ਼ਰ ਨੇ ਇਹਨਾਂ ਦਾ ਪੰਚੀਕ੍ਰਿਤ ਕੀਤਾ, ਉਹਨੂੰ ਪੰਚੀਕ੍ਰਿਤ ਕਹਿੰਦੇ। ਉਹ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਬਣਿਆ ਤੇ ਸਾਡੇ ਸਰੀਰ ਬਣੇ। ਆਹ ਸਰੀਰ ਪੰਚੀਕ੍ਰਿਤ ਹੈ। ਇਹ ਪੰਚੀਕ੍ਰਿਤ ਆ ਪੰਚੀਕ੍ਰਿਤ ਜਦੋਂ ਇਹ ਪੰਚੀਕ੍ਰਿਤ ਨਹੀਂ ਸੀ ਹੋਇਆ, ਮੂਲ ਰੂਪ ਵਿੱਚ ਸੂਖਮ ਰੂਪ ਦੇ ਵਿੱਚ ਪੰਜ ਤੱਤ ਸਨ, ਉਹ ਜਦੋਂ ਸਾਰੇ ਉਹਦੇ ਵਿੱਚ ਲੈ ਹੋ ਜਾਂਦੇ ਹਨ।
ਜਬ ਸਗਰੇ ਲੈ ਤਾ ਕੋ ਪਾਏ।
ਜਦੋਂ ਪੰਚ ਤੱਤ ਅਪੰਚ ਹੋ ਜਾਂਦੇ ਨੇ, ਭਾਵ ਸੂਖਮ ਰੂਪ ਚ ਚਲੇ ਜਾਂਦੇ ਹਨ,
ਭੂਤ ਅਪੰਚੀਕ੍ਰਿਤ ਪੁੰਨ ਸਾਰੇ।
ਉਹ ਜਿੰਨੇ ਅਪੰਚੀਕ੍ਰਿਤ ਭੂਤ ਹਨ,
ਅਭਿਆਕ੍ਰਿਤ ਮੈਂ ਲੈ ਹੋਏ ਜਾਏ।
ਉਹ ਈਸ਼ਵਰ ਦਾ ਜਿਹੜਾ ਅਭਿਆਕ੍ਰਿਤ ਸਰੂਪ ਹੈ, ਉਹਦੇ ਚ ਜਦੋਂ ਲੈ ਹੋ ਜਾਂਦੇ ਹਨ,
ਭੂਤ ਸਥੂਲ ਹੋਏ ਲੈ ਜਬ ਹੂੰ।
ਫਿਰ ਉਹ ਸਾਰੇ ਭੂਤ ਜਿਹੜੇ ਨੇ ਸੂਖਮ ਰੂਪ ਦੇ ਵਿੱਚ ਲੈ ਹੋ ਜਾਂਦੇ ਹਨ।
ਜਾਂ ਕੋ ਪਰਲੇ ਰੈਨ ਦਿਨ ਨਾਏ।
ਇਸ ਪਰਲੇ ਦਾ ਨਾਮ ਹੈ ਦਿਨ ਰਾਤ ਦੀ ਪਰਲੇ। ਇਹ ਪਰਲੇ ਦਾ ਨਾਮ ਹੈ ਦਿਨ ਰਾਤ ਦੀ ਪਰਲੇ।
ਸੂਖਮ ਭੂਤ ਹੋਤ ਲੈ ਜਾਣੋ।
ਉਹ ਸੂਖਸ਼ਮ ਤੱਤ ਜਿਹੜੇ ਨੇ, ਉਹ ਵੀ ਜਦੋਂ ਲੈ ਹੋ ਜਾਂਦੇ ਨੇ, ਯਾਨੀ ਕਿ ਉਹ ਵੀ ਸਮਾਪਤ ਹੋ ਜਾਂਦੇ ਨੇ।
ਪ੍ਰਾਕਿਰਤ ਪਰਲੈ ਸੋ ਨਾਮ ਕਹਾਏ।
ਉਹਨੂੰ ਪ੍ਰਾਕਿਰਤਿਕ ਪਰਲੈ ਕਿਹਾ ਜਾਂਦਾ ਹੈ।
ਬ੍ਰਹਮ ਸਚਦਾਨੰਦ ਗਿਆਨ ਤੇ ਸਭ।
ਕਹਿੰਦੇ ਜਦੋਂ ਬ੍ਰਹਮ ਦੇ ਸਤ ਚੇਤਨ ਆਨੰਦ ਸਵਰੂਪ ਦੇ ਗਿਆਨ ਕਰਕੇ
ਸਭ ਕੋ ਜਬ ਅਭਾਵ ਹੋਏ ਜਾਏ,
ਜਦੋਂ ਸਭ ਕੁਝ ਅਭਾਵ ਹੋ ਜਾਏ, ਯਾਨੀ ਕਿ ਕੱਲਾ ਬ੍ਰਹਮ ਦਾ ਗਿਆਨ ਹੀ ਪ੍ਰਗਟ ਹੋ ਜਾਵੇ।
ਸੀਪ ਰੱਜੂ ਕੋ ਗਿਆਨ ਹੋਏ ਜਬ,
ਜਿਵੇਂ ਰੱਸੀ ਦਾ ਤੇ ਸੀਪ ਦਾ ਪੂਰਨ ਤੌਰ ਤੇ ਗਿਆਨ ਹੋ ਜਾਵੇ।
ਰੂਪਾ ਸਰਪ ਨਹੀਂ ਜਿਸ ਪਾਏ,
ਉਹਦੇ ਚ ਨਾ ਚਾਂਦੀ ਦਿਸਦੀ ਆ ਨਾ ਸੱਪ ਦਿਸਦਾ ਹੈ।
ਤਥਾ ਅਧਿਸ਼ਟ ਗਿਆਨ ਤੇ ਨਾਨਾ,
ਇਸੇ ਤਰ੍ਹਾਂ ਅਧਿਸ਼ਟ ਗਿਆਨ ਕਰਕੇ ਜਿਹੜਾ ਨਾਨਾ ਤਬ ਹੈ, ਵੱਖਰੇਵਾਂ ਸੰਸਾਰ ਦਾ ਦਿਸਦਾ ਹੈ।
ਹੋਏ ਅਭਾਵ ਸਭ ਦ੍ਵੈਤ ਬਿਲਾਏ,
ਦ੍ਵੈਤ ਨਸ ਜਾਂਦੀ ਆ ਔਰ ਇਹਦਾ ਸਾਰਾ ਅਭਾਵ ਹੋ ਜਾਂਦਾ, ਫਿਰ ਨਾਨਾ ਰੂਪ ਕਰਕੇ ਪ੍ਰਕਿਰਤੀ ਨਜ਼ਰ ਨਹੀਂ ਆਉਂਦੀ।
ਗਿਆਨ ਪਰਲੈ ਇਸ ਨਾਮ ਕਹਿਤੇ,
ਇਹਨੂੰ ਖਾਲਸਾ ਜੀ ਕਹਿੰਦੇ ਆ ਗਿਆਨ ਪਰਲੈ। ਇਹੋ ਜੀ ਗਿਆਨ ਪਰਲੈ ਬ੍ਰਹਮ ਗਿਆਨੀਆਂ ਦੇ ਅੰਦਰ ਸਦਾ ਹੀ ਵਰਤਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਹਿਲੀ ਦੱਸੀ ਹੈ ਪ੍ਰਕਿਰਤਿਕ ਪਰਲਾ ਦਾ ਮਤਲਬ ਹੁੰਦਾ ਵੀ ਜਦੋਂ ਪੰਚੀਕ੍ਰਿਤ ਤੱਤ ਅਪੰਚੀਕ੍ਰਿਤ ਹੋ ਜਾਣ, ਇਹ ਪਹਿਲੀ ਪਰਲਾ ਦੱਸੀ ਹੈ। ਦੂਸਰੀ ਪਰਲਾ ਅਪੰਚੀਕ੍ਰਿਤ ਤੱਤਵ ਜਿਹੜੇ ਨੇ ਉਹ ਸੂਖਸ਼ਮ ਤੱਤਾਂ ਵਿੱਚ ਚਲੇ ਜਾਣ ਤੇ ਸੂਖਸ਼ਮ ਤੱਤਾਂ ਦੇ ਵਿੱਚ ਜਾ ਕੇ ਸੂਖਸ਼ਮ ਤੱਤ ਵੀ ਵਿਲੈ ਹੋ ਜਾਣ, ਉਹਨੂੰ ਪ੍ਰਕਿਰਤਿਕ ਪਰਲਾ ਕਹਿੰਦੇ ਹਨ। ਇਸੇ ਤਰ੍ਹਾਂ ਜਿਵੇਂ ਰੱਸੀ ਦਾ ਗਿਆਨ ਹੋ ਜੇ ਸੱਪ ਦੂਰ ਹੋ ਜਾਂਦਾ, ਰਹਿੰਦਾ ਹੀ ਨਹੀਂ ਉੱਥੇ, ਜਦੋਂ ਬ੍ਰਹਮ ਦਾ ਗਿਆਨ ਹੋ ਜਾਏ ਉਦੋਂ ਸੰਸਾਰ ਨਹੀਂ ਰਹਿੰਦਾ, ਜਦੋਂ ਸੰਸਾਰ ਨਹੀਂ ਰਹਿੰਦਾ ਉਹਨੂੰ ਕਹਿੰਦੇ ਨੇ ਗਿਆਨ ਪਰਲੈ। ਗਿਆਨ ਪਰਲੈ ਵਿੱਚ ਜਾ ਕੇ ਅਵਸਥਾ ਬਣਦੀ ਹੈ, ਜੈ ਜੈ ਪੇਖੋ ਤਹਿ ਹਜੂਰ, ਦੂਰ ਕਤਹੋ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ। ਉਹਦੇ ਤੋਂ ਬਿਨਾਂ ਕੁੱਤਿਆਂ ਵਿੱਚ ਵੀ ਮਹਾਰਾਜ ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਦੀ ਜੋਤ ਦਿਸ ਰਹੀ ਹੈ। ਗਿਆਨ ਪਰਲੈ, ਗਿਆਨ ਪਰਲੈ ਵਿੱਚ ਜੀਵ ਨਹੀਂ ਦਿਸਦੇ, ਨਾਨਾ ਤਬ ਦੀ ਪ੍ਰਕਿਰਤੀ ਨਹੀਂ ਦਿਸਦੀ। ਭਾਈ ਘਨੱਈਆ ਜੀ ਨੂੰ ਬਾਜਾਂ ਵਾਲੇ ਸਤਿਗੁਰਾਂ ਦਾ ਸਰੂਪ ਹੀ ਸਰਬ ਥਾਈਂ ਦਿਸ ਰਿਹਾ, ਉਹ ਗਿਆਨ ਪਰਲੈ ਹੈ। ਉਹ ਗਿਆਨ ਪਰਲੈ ਦੀ ਅਵਸਥਾ ਵਿੱਚ ਆਤਮ ਗਿਆਨੀ ਮਹਾਂਪੁਰਖ ਜਿਹੜੇ ਨੇ ਉਹ ਵਰਤਦੇ ਹਨ।
ਸਤਿਗੁਰ ਉਪਦੇਸ਼ਨ ਤੇ ਪਾਏ,
ਸਿੱਖਾਂ ਨੇ ਪੁੱਛਿਆ ਭਾਈ ਦਇਆ ਸਿੰਘ ਜੀ ਇਹ ਜਿਹੜੀ ਗਿਆਨ ਪਰਲੈ ਇਹ ਕਿਵੇਂ ਮਿਲਦੀ ਹੈ? ਤਾਂ ਭਾਈ ਸਾਹਿਬ ਨੇ ਦੱਸਿਆ ਵੀ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਪ੍ਰਾਪਤ ਹੁੰਦੀ ਹੈ। ਸਤਿਗੁਰ ਉਪਦੇਸ਼ਨ ਤੇ ਪਾਏ, ਜਦੋਂ ਗੁਰੂ ਸਾਹਿਬ ਗਿਆਨ ਬਖਸ਼ਦੇ ਹੈ, ਕਿਉਂਕਿ ਗਿਆਨ ਗੁਰੂ ਨੇ ਦੇਣਾ, ਗਿਆਨ ਪਰਲੈ ਗੁਰੂ ਦੇ ਦਿੱਤੇ ਗਿਆਨ ਨਾਲ ਆਉਣੀ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਦੇ ਦਿੱਤੇ ਉਪਦੇਸ਼ ਨਾਲ ਉਹ ਗਿਆਨ ਪਰਲੈ ਆਉਂਦੀ ਹੈ।
ਉਤਪਤ ਭੂਤ ਅਪੰਚੀਕ੍ਰਿਤ ਜੁਤ ਕਾਰਜ,
ਹੁਣ ਉਤਪਤੀ ਕਿਵੇਂ ਹੋਈ ਸੰਸਾਰ ਦੀ? ਉਤ ਪਹਿਲਾਂ ਪਰਲੈ ਦੱਸਤੀ, ਤਿੰਨ ਚੀਜ਼ਾਂ ਨੇ ਨਾ, ਉਤਪਤੀ ਸਥਿਤੀ ਔਰ ਪਰਲੈ, ਬਣਨਾ ਪਲਣਾ ਤੇ ਢਹਿਣਾ, ਰਜੋ ਤਮੋ ਸਤੋ ਗੁਣ ਦੀਆਂ ਪ੍ਰਕਿਰਿਆਵਾਂ। ਪਹਿਲਾਂ ਪਰਲੈ ਦੱਸਤੀ ਹੈ ਵੀ ਪਰਲੈ ਇੱਦਾਂ ਦੀ ਹੁੰਦੀ ਹੈ। ਹੁਣ ਉਤਪਤੀ ਕਿਵੇਂ ਹੁੰਦੀ ਹੈ? ਭੂਤ ਅਪੰਚੀਕ੍ਰਿਤ ਜੁਤ ਕਾਰਜ, ਪੰਜ ਤੱਤ ਜਦੋਂ ਅਪੰਚੀਕ੍ਰਿਤ ਸੀ, ਇਹਨਾਂ ਦਾ ਪੰਚੀਕ੍ਰਿਤ ਨਹੀਂ ਸੀ ਹੋਇਆ, ਯਾਨੀ ਕਿ ਸਾਰੇ ਪੰਜੇ ਤੱਤ ਵੱਖਰੇ ਵੱਖਰੇ ਸੀ, ਆਕਾਸ਼ ਜਲ ਵਾਯੂ ਇਕੱਠੇ ਨਹੀਂ ਸਨ ਹੋਏ, ਉਹ ਜਦੋਂ ਕਾਰਜ ਸਹਿਤ ਪੰਚੀਕ੍ਰਿਤ ਹੋਏ। ਹਾਂਜੀ,
ਪੰਚੀਕ੍ਰਿਤ ਸਕਾਰਜ ਹੋਏ,
ਉਹਨਾਂ ਪੰਜਾਂ ਤੱਤਾਂ ਨੂੰ ਈਸ਼ਵਰ ਨੇ, ਪਰਮੇਸ਼ਰ ਨੇ ਜਦੋਂ ਮਿਲਾਇਆ, ਉਹਨਾਂ ਦਾ ਪੰਚੀਕ੍ਰਿਤ ਹੋਇਆ।
ਇਨਕੋ ਉਪਜਨ ਆਦਿ ਪੁਰਖ ਤੇ,
ਆਦਿ ਪੁਰਖ ਤੋਂ ਪੈਦਾ ਹੋਏ ਸਾਰੇ ਅਪੰਚੀਕ੍ਰਿਤ ਜਿਹੜੇ ਤੱਤ ਸੀ, ਆਦਿ ਪੁਰਖ ਤੋਂ ਹੀ ਪੈਦਾ ਹੋਏ, ਆਦਿ ਪੁਰਖ ਦੇ ਹੁਕਮ ਨਾਲ ਹੀ ਇਹਨਾਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਹੋਇਆ।
ਉਤਪਤ ਨਾਮ ਜਾਣੀਏ ਸੋਏ,
ਇਹਨੂੰ ਕਹਿੰਦੇ ਨੇ ਉਤਪਤੀ। ਇਹ ਸਾਰੇ ਜਗਤ ਦੀ ਉਤਪਤੀ ਮੰਨੀ ਆ ਇੱਦਾਂ ਕਿ ਜਦੋਂ ਅਕਾਲ ਪੁਰਖ ਪਰਮੇਸ਼ਰ ਨੇ ਅਪੰਚੀਕ੍ਰਿਤ ਤੱਤਾਂ ਨੂੰ ਪੰਚੀਕ੍ਰਿਤ ਹੋਣ ਦਾ ਹੁਕਮ ਕੀਤਾ ਤਾਂ ਪੰਚੀਕ੍ਰਿਤ ਹੋ ਕੇ ਸਾਰੇ ਜੀਵ ਜੰਤੂ ਬਣ ਗਏ। ਸਾਡੇ ਸਾਰਿਆਂ ਦੇ ਸਰੀਰਾਂ ਚ ਪੰਜਾਂ ਤੱਤਾਂ ਦਾ ਮਿਸ਼ਰਣ ਕਰਤਾ ਵਾਹਿਗੁਰੂ ਨੇ, ਮਿਲਾ ਤੇ ਜਦੋਂ ਪੰਜੇ ਤੱਤ ਮਿਲਾ ਤੇ ਉਹਨੂੰ ਪੰਚੀਕ੍ਰਿਤ ਕਹਿੰਦੇ ਹਨ, ਉਹਨੂੰ ਉਤਪਤੀ ਕਹਿੰਦੇ ਹਨ। ਏਦਾਂ ਈਸ਼ਵਰ ਨੇ, ਪਰਮੇਸ਼ਰ ਨੇ ਸੰਸਾਰ ਦੀ ਉਤਪਤੀ ਕੀਤੀ ਹੈ।
ਸਥਿਤੀ ਉਪਜ ਪ੍ਰਪੰਚ ਥੇਰੇ ਬਿਦ ਬੈ ਲਗ।
ਹੁਣ ਜਿਹੜਾ ਇਹ ਪੈਦਾ ਹੋਇਆ ਪਸਾਰਾ, ਇਹ ਟਿਕਿਆ ਵੀ ਹੋਇਆ, ਜਿਹੜਾ ਟਿਕਿਆ ਹੋਇਆ ਨੂੰ ਕਹਿੰਦੇ ਨੇ ਸਥਿਤੀ। ਇਹ ਕਦੋਂ ਤੱਕ ਰਹਿੰਦੀ ਹੈ? ਉਪਜ ਪ੍ਰਪੰਚ ਥੇਰੇ ਬਿਦ ਬੈ ਲਗ, ਬ੍ਰਹਮਾ ਦੀ ਜਿੰਨੀ ਉਮਰ ਹੈ ਉਹਦੀ ਉਮਰ ਤੱਕ ਇਹ ਸੰਸਾਰ ਰਹਿਣਾ, ਕਿਉਂਕਿ ਬ੍ਰਹਮਾ ਰਚਦਾ ਬਣਾਉਂਦਾ, ਉਹਦੀ ਉਮਰ ਤੱਕ ਇਹ ਸ੍ਰਿਸ਼ਟੀ ਦੀ ਰਚਨਾ ਹੈ।
ਇਸ ਕੋ ਨਾਮ ਸਥਿਤ ਤੂੰ ਜੋਏ,
ਇਹਦਾ ਨਾਮ ਸਥਿਤੀ ਹੈ, ਇਹਨੂੰ ਸਥਿਤੀ ਕਿਹਾ ਜਾਂਦਾ ਹੈ।
ਸਥਿਤ ਅਵੰਤਰ ਭੇਦ ਜੋ ਬਿਦਨ,
ਹੁਣ ਇੱਕ ਸਥਿਤੀ ਅਵੰਤਰ ਭੇਦ ਵੀ ਹੈ, ਇੱਕ ਕੱਲੀ ਸਥਿਤੀ ਹੈ ਬ੍ਰਹਮਾ ਦੀ ਸਾਰੀ ਉਮਰ ਤੱਕ ਸੰਸਾਰ ਦਾ ਰਹਿਣਾ, ਦੂਸਰੀ ਹੈ ਸਥਿਤੀ ਅਵੰਤਰ ਭੇਦ। ਇਹ ਵੀ ਸੁਣੋ ਜੀ,
ਬਿਦ ਪਰਲੇ ਕਹੇ ਸਭ ਕੋਏ,
ਬ੍ਰਹਮਾ ਦਾ ਇੱਕ ਦਿਨ ਸਾਢੇ ਚਾਰ ਯੁੱਗਾਂ ਦੇ ਤੁੱਲ ਹੈ, ਯਾਨੀ ਕਿ ਦਿਨ ਸਮੇਂ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ, ਜਦੋਂ ਬ੍ਰਹਮਾ ਦੀ ਰਾਤ ਪੈਂਦੀ ਆ ਉਦੋਂ ਸ੍ਰਿਸ਼ਟੀ ਨੂੰ ਪਰਲੈ ਕਰ ਦਿੰਦਾ। ਇਹਨੂੰ ਕਹਿੰਦੇ ਨੇ ਸਥਿਤੀ ਅਵੰਤਰ।
ਪੂਰਨ ਆਯੂ ਬ੍ਰਹਮਾ ਲੈ ਹੋਏ,
ਕਹਿੰਦੇ ਜਦੋਂ ਬ੍ਰਹਮਾ ਜੀ ਦੀ ਵੀ ਉਮਰ ਸੰਪੂਰਨ ਹੋ ਜਾਂਦੀ ਹੈ।
ਦੁਤੀ ਪਰਲੇ ਸਭ ਕੋ ਛੈ ਜਾਨ,
ਕਹਿੰਦੇ ਉਦੋਂ ਬ੍ਰਹਮਾ ਦੇ ਸਮੇਤ ਸਾਰਾ ਕੁਝ ਹੀ ਲੈ ਹੋ ਜਾਂਦਾ, ਸਾਰੇ ਤੱਤ ਵੀ ਲੈ ਹੋ ਜਾਂਦੇ ਨੇ, ਇਹ ਵੀ ਇੱਕ ਪਰਲੈ ਹੈ।
ਜਿਸ ਮੈਂ ਉਤਪਤ ਸਥਿਤ ਨ ਪਰਲੈ,
ਹੁਣ ਇੱਕ ਪਰਲੈ ਗਿਆਨ ਜਿਹੜਾ ਦੱਸਿਆ ਉਹ ਕੀ ਹੈ? ਕਹਿੰਦੇ ਜਿਹਦੇ ਵਿੱਚ ਨਾ ਕੋਈ ਉਤਪਤੀ ਹੋ ਰਹੀ ਹੈ, ਨਾ ਕੋਈ ਸਥਿਤੀ ਹੋ ਰਹੀ ਹੈ, ਨਾ ਹੀ ਪਰਲੋ ਹੋ ਰਹੀ ਹੈ।
ਤ੍ਰਿਤੀ ਹੋਤ ਹੈ ਪਰਲੈ ਗਿਆਨ,
ਉਹਨੂੰ ਕਹਿੰਦੇ ਨੇ ਪਰਲੋ ਗਿਆਨ, ਉਹ ਹੈ ਬ੍ਰਹਮ ਦਾ ਸਵਰੂਪ। ਬ੍ਰਹਮ ਦੇ ਵਿੱਚ ਨਾ ਉਤਪਤੀ ਹੈ, ਨਾ ਸਥਿਤੀ ਹੈ, ਨਾ ਪਰਲੈ ਹੈ, ਉਹ ਨਾ ਜੰਮਦਾ ਹੈ, ਨਾ ਟਿਕਦਾ ਹੈ, ਨਾ ਮਰਦਾ ਹੈ। ਬ੍ਰਹਮ ਦਾ ਸਵਰੂਪ ਤਾਂ ਇਹੀ ਹੈ ਨਾ। ਜਿਹੜੇ ਬ੍ਰਹਮ ਸਰੂਪ ਚ ਭੇਦ ਹੋ ਗਏ ਪਰਲੈ ਗਿਆਨ ਵਿੱਚ, ਉੱਥੇ ਖਾਲਸਾ ਜੀ ਉਤਪਤੀ, ਸਥਿਤੀ ਤੇ ਪਰਲੋ, ਇਹ ਤਿੰਨੇ ਚੀਜ਼ਾਂ ਨਹੀਂ ਹਨ।
ਮੁਕਤ ਕਾਲ ਅਦਵੈਤ ਅਖੰਡ ਇੱਕ,
ਉੱਥੇ ਸਿਰਫ ਮੁਕਤ, ਕਾਲ ਤੋਂ ਵੀ ਮੁਕਤ, ਉੱਥੇ ਸਮਾਂ ਵੀ ਨਹੀਂ ਹੈ, ਉਹ ਅਕਾਲ ਹੈ ਔਰ ਅਦਵੈਤ ਹੈ, ਅਖੰਡ ਹੈ, ਇੱਕ ਹੈ।
ਐਸੋ ਰੂਪ ਤਾਈ ਪਹਿਚਾਨ,
ਭਾਈ ਦਇਆ ਸਿੰਘ ਜੀ ਕਹਿੰਦੇ ਉਸ ਬ੍ਰਹਮ ਦਾ ਐਸਾ ਸਵਰੂਪ ਜਾਣੋ,
ਜੋ ਲਗ ਵਿਦਿਆ ਗਿਆਨ ਨ ਉਪਜੈ,
ਜਦੋਂ ਤੱਕ ਗਿਆਨ ਦੀ ਵਿਦਿਆ ਉਪਜਦੀ ਨਹੀਂ ਅੰਦਰ,
ਕਾਲ ਅਖੰਡ ਅਵਿਦਿਆ ਮਾਨ,
ਉਦੋਂ ਤੱਕ ਅਸੀਂ ਉਸ ਬ੍ਰਹਮ ਨੂੰ ਵੀ ਕਾਲ ਦੇ ਅਧੀਨ ਜਾਂ ਟੁਕੜਿਆਂ ਦੇ ਵਿੱਚ ਅਵਿਦਿਆ ਕਰਕੇ ਮੰਨੀ ਬੈਠੇ ਹਾਂ।
ਸੰਚਿਤ ਪ੍ਰਾਰਬਧ ਕਿਰਿਆ ਮਾਨ ਜੋ,
ਕਹਿੰਦੇ ਸੰਚਿਤ ਕਰਮ, ਪ੍ਰਾਰਬਧ ਕਰਮ ਤੇ ਜਿਹੜੇ ਕਿਰਿਆ ਮਾਨ ਕਰਮ ਹਨ,
ਤਿਦਾ ਕਰਮ
ਜਾਵਤ ਨਹਿ
ਗਿਆਨ, ਤਿਦਾ ਕਰਮ ਜੁਨਾਵਤ ਨਹਿ ਗਿਆਨ,
ਕਹਿੰਦੇ ਜਦੋਂ ਤੱਕ ਬੰਦੇ ਨੂੰ ਬ੍ਰਹਮ ਗਿਆਨ ਨਹੀਂ ਹੁੰਦਾ ਉਦੋਂ ਤੱਕ ਉਹਨਾਂ ਤਿੰਨਾਂ ਪ੍ਰਕਾਰ ਦੇ ਕਰਮਾਂ ਵਿੱਚ ਵਰਤਦਾ, ਸੰਚਿਤ ਪ੍ਰਾਰਭ ਤੇ ਕਿਰਿਆਮਾਨ।
ਭੂਤ ਭਵਿੱਖਤ ਵਰਤਮਾਨ ਕੋ,
ਫਿਰ ਉਹ ਤਿੰਨਾਂ ਕਾਲਾਂ ਦੇ ਪ੍ਰਤੀਬੰਧ ਵਿੱਚ ਵੀ ਰਹਿੰਦਾ, ਭੂਤ ਕਾਲ, ਭਵਿੱਖ ਕਾਲ ਤੇ ਵਰਤਮਾਨ ਦੇ ਕਾਲ ਵਿੱਚ,
ਇਹ ਪ੍ਰਤੀਬੰਧ ਲਏ ਪਹਿਚਾਨ,
ਇਹ ਵੀ ਬੜਾ ਵੱਡਾ ਪ੍ਰਤੀਬੰਧ ਹੈ।
ਤ੍ਰਿਗੁਣੀ ਮਾਇਆ ਜਾਲ ਮੈਂ ਚੇਤਨ,
ਫਿਰ ਤ੍ਰਿਗੁਣੀ ਮਾਇਆ ਰਜੋ ਤਮੋ ਸਤੋ ਗੁਣ ਦੇ ਜਾਲ ਵਿੱਚ ਵੀ ਉਹ ਬੰਦਾ ਫਸਿਆ ਰਹਿੰਦਾ ਜਦੋਂ ਤੱਕ ਉਹਨੂੰ ਗਿਆਨ ਨਹੀਂ ਹੁੰਦਾ।
ਜੀਵ ਸੁਭਾਵ ਗਿਆਨ ਬਿਨ ਜਾਨ,
ਇਹ ਆਪਣੇ ਆਪ ਨੂੰ ਜੀਵ ਹੀ ਸਮਝਦਾ ਗਿਆਨ ਤੋਂ ਵਿਹੂਣਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਕਹਿੰਦੇ ਹੈ ਰੱਬ, ਹੈ ਈਸ਼ਵਰ ਦੀ ਅੰਸ਼, ਪਰ ਸਮਝੀ ਆਪਣੇ ਆਪ ਨੂੰ ਜੀਵ ਬੈਠਾ, ਜਿਵੇਂ ਸੁਪਨੇ ਵਿੱਚ ਰਾਜਾ ਆਪਣੇ ਆਪ ਨੂੰ ਭਿਖਾਰੀ ਸਮਝ ਲੈਂਦਾ। ਹਾਂਜੀ,
ਸਤ ਰਜ ਤਮ ਗੁਣ ਤੀਨੋ,
ਕਹਿੰਦੇ ਸਤੋ ਰਜੋ ਤੇ ਤਮੋ ਗੁਣ ਤਿੰਨੇ,
ਤਬਲੋ ਜਬਲੋ ਗਿਆਨ ਨਾ ਪਇਓ,
ਇਹ ਉਦੋਂ ਤੱਕ ਰਹਿੰਦੇ ਆ ਜਦੋਂ ਤੱਕ ਅੰਦਰ ਗਿਆਨ ਨਹੀਂ ਉਪਜਦਾ।
ਗੁਣ ਕੀ ਪਰਵਰਤਨ ਕੋ ਰਹਿਤਨ,
ਕਹਿੰਦੇ ਫਿਰ ਗੁਣਾਂ ਦੀ ਪ੍ਰਵਿਰਤੀ ਤੋਂ ਵੀ ਉਹ ਰਹਿਤ ਰਹਿੰਦਾ ਹੈ।
ਭਿੰਨ ਲਖੇ ਨਿਜ ਨਿਰਗੁਣ ਸੋਏ,
ਕਹਿੰਦੇ ਜਿਹੜਾ ਇਹਨਾਂ ਤੋਂ ਆਪਣੇ ਆਪ ਨੂੰ ਭਿੰਨ ਜਾਣ ਲੈਂਦਾ ਫਿਰ ਉਹ ਨਿਰਗੁਣ ਸਰੂਪ, ਜਦ ਚੇਤਨ ਗੁਣਾਂ ਦੀ ਪ੍ਰਵਿਰਤੀ ਤੋਂ ਰਹਿਤ ਹੈ ਆਪਣੇ ਆਪ ਨੂੰ ਭਿੰਨ ਲਖਦਾ ਤਦ ਤੱਕ ਉਹ ਨਿਰਗੁਣ ਕਿਹਾ ਜਾਂਦਾ ਹੈ।
ਜਬੇ ਤ੍ਰਿਗੁਣ ਮੈਂ ਚੇਤਨ ਅਪਨ ਪੋ,
ਜਦੋਂ ਉਹੀ ਨਿਰਗੁਣ ਪਰਮੇਸ਼ਰ ਤਿੰਨਾਂ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਚੇਤਨ ਰੂਪ ਕਰਕੇ ਵੇਖਦਾ।
ਲਖ ਅਗਿਆਨ ਤੇ ਸਰਬ ਗੁਣ ਹੋਏ,
ਫਿਰ ਅਗਿਆਨ ਸਹਿਤ ਉਹ ਆਪਣੇ ਆਪ ਨੂੰ ਜੀਵ ਮੰਨਣ ਲੱਗ ਪੈਂਦਾ ਹੈ।
ਨਾਸ਼ਵੰਤ ਆਕਾਰ ਪਛਾਣੋ,
ਇਹ ਜਿੰਨਾ ਵੀ ਆਕਾਰ ਹੈ ਸਾਰਾ ਨਾਸ਼ਵੰਤ ਹੈ।
ਨਿਰਾਕਾਰ ਅਬਿਨਾਸ਼ੀ ਜੋਏ,
ਜਿਹੜਾ ਨਿਰਾਕਾਰ ਹੈ ਉਹੀ ਅਬਿਨਾਸ਼ੀ ਹੈ।
ਕਵੀ ਸੰਤੋਖ ਸਿੰਘ ਕਹਿ ਸਤਿਗੁਰ ਜੀ,
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਕਲਗੀਧਰ ਜੀ ਨੇ ਹੁਕਮ ਕੀਤਾ,
ਸਾਰ ਗ੍ਰਹਿਣ ਬਿਨ ਸਾਰ ਸਖੋਏ,
ਜਦੋਂ ਤਾਈ ਅਸੀਂ ਸੱਚ ਨੂੰ ਗ੍ਰਹਿਣ ਨਹੀਂ ਕਰਦੇ ਉਦੋਂ ਤੱਕ ਆਪਣਾ ਸਾਰਾ ਕੁਝ ਗਵਾ ਲੈਂਦੇ ਹਾਂ।
ਚੌਪਈ ਤਨ ਇੰਦਰੈ ਮਨ ਪ੍ਰਾਣ ਅਨਾਤਮ,
ਇਹ ਜਿਹੜਾ ਸਾਡਾ ਤਨ ਹੈ, ਇੰਦਰੀਆਂ ਨੇ, ਮਨ ਨੇ, ਪ੍ਰਾਣ ਨੇ, ਸਾਰੇ ਅਨਾਤਮ ਜੜ ਹਨ।
ਲਖੋ ਆਕਾਰ ਅਗਿਆਨ ਸਹਿਤ ਤਮ,
ਇਹ ਅਗਿਆਨ ਦੇ ਸਹਿਤ ਇਹਦਾ ਆਕਾਰ ਜਾਣੋ ਹਨੇਰੇ ਦੇ ਤੁਲ।
ਨਿਰੰਕਾਰ ਸਾਖੀ ਬ੍ਰਹਮ ਆਤਮ ਅਪਨ ਪੋ,
ਕਹਿੰਦੇ ਜਦੋਂ ਤੁਸੀਂ ਨਿਰੰਕਾਰ ਸਾਕਸ਼ੀ ਰੂਪ ਆਪਣੇ ਆਪ ਨੂੰ ਜਾਣੋਗੇ ਬ੍ਰਹਮ ਦਾ,
ਆਪਨ ਪੋ ਜਾਣੇ ਜੋ ਅਨਾਤਮ,
ਕਹਿੰਦੇ ਇਹ ਜਾਣੇ ਵੀ ਆਹ ਸਰੀਰ ਅਨਾਤਮ ਹੈ, ਇਹਦੇ ਵਿੱਚ ਜਿਹੜੀ ਚੇਤਨਾ ਉਹੀ ਨਿਰੰਕਾਰ ਦਾ ਸਤ ਸਰੂਪ ਹੈ। ਕਹਿੰਦੇ ਫਿਰ ਤੁਸੀਂ ਸਾਕਸ਼ੀ ਰੂਪ ਹੋ ਕੇ ਇਹਨਾਂ ਤਿੰਨਾਂ ਦੇ ਦ੍ਰਿਸ਼ਟਾ ਬਣੋਗੇ।
ਸੋਰਠਾ ਚਿਤ ਬ੍ਰਹਮ ਨਿਜ ਲਖ ਨਾਈ, ਸੋ ਆਕਾਰ ਨਿਰਕਾਰ ਨਾਈ,
ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਵਰੂਪ ਉਹ ਸਿਰਫ ਬ੍ਰਹਮ ਹੈ, ਉਹਨੂੰ ਤੁਸੀਂ ਚਿੱਤ ਕਹਿ ਸਕਦੇ ਹੋ, ਆਕਾਰ ਵਿੱਚ ਨਿਰਾਕਾਰ ਕਹਿੰਦੇ ਕੁਝ ਵੀ ਨਹੀਂ ਕਹਿ ਸਕਦੇ, ਉਹ ਸਿਰਫ ਬ੍ਰਹਮ ਹੀ ਬ੍ਰਹਮ ਹੈ।
ਕਿਉ ਅਪਨ ਪੋ ਨਾਏ ਬਿਸਰ ਪਰਿਓ ਜੋ ਆਪਈ,
ਕਹਿੰਦੇ ਆਪਣੇ ਆਪ ਨੂੰ ਭੁਲਾਇਆ ਹੋਇਆ ਜੀਵ ਨੇ, ਇਹਨੂੰ ਆਪਣਾ ਸਰੂਪ ਭੁੱਲਿਆ ਹੋਇਆ, ਜਦੋਂ ਆਪਣੇ ਸਰੂਪ ਨੂੰ ਜਾਣ ਲਏਗਾ ਤਾਂ ਫਿਰ ਕੇਵਲ ਪਿੱਛੇ ਬ੍ਰਹਮ ਦਾ ਸਵਰੂਪ ਹੀ ਬਾਕੀ ਰਹਿ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਅੱਗੇ ਗੁਰੂ ਸਿੱਖ ਦਾ ਸੰਵਾਦ ਚੱਲ ਰਿਹਾ, ਉਹ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ,
ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ।
ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ,
ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ।
ਨਾਨਕ ਚਾਓਏ ਹੋ, ਨਾਨਕ ਚਾਓਏ ਹੋ,
ਨਾਨਕ ਚਾਓਏ ਹੋ, ਨਾਨਕ ਚਾਓਏ ਹੋ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ,
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੇ ਸਦਾ ਬਬੀਤ,
ਹੇ ਅਪਰੰਪਰ ਹਰ ਹਰੇ,
ਹੈ ਪੀਓਵਣ ਹਾਰੇ,
ਹੇ ਸੰਤਹ ਕੈ ਸਦਾ ਸੰਗ,
ਨਿਧਾਰਾ ਆਧਾਰ, ਵਿਚਾਰ
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੇ
ਕਿਰਪਾ ਨਿਧ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕ ਹੋ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।